रत्न श्री वाहे गुरु साहिब जीओ सतनाम श्री वाहे गुरु साहिब जीओ आसा महला तीजा सुन मन मन वसाए तो आपे आए मिले मेरे भाई आन दिन सच्ची भगत कर सच्चा चित लाई सुन मन मन वसाए तो आपे आए मिले मेरे भाई आन दिन सच्ची भगत कर सच्चा चित लाई वाहिगुरु जी का खालसा वाहिगुरु जी की फतेह
वाहिगुरु साहिब जी एक ओंकार सतनाम करता पुरख निरभउ निर्वैरो अकाल मूरत अजूनी सैभं गुरप्रसाद जप आदि सच जुगाद सच है पी सच नानक होसी पी सच नमस्कार श्री खड़ग को करो सोहित चित लाए पूर्ण करो ग्रंथ एहो तुम मम करो सहाय सवैया नेर करो तिरन के मोह जाए गरीब नवाज न दूसर तो सो पूल सुनो हमरी प्रभ आपन पूलन हार कहां को मोसो सेव करी तुमरी तुमरे सभी ग्रह देखियत दरब परोसो जां कल मैं कल काल कृपान के भारी भुजान के भारी परोसो सतगुरु गरीब नवाज दीन बंधु पथक पावन निरंकार अकाल पुरख तन तन गुरु नानक पातशाह दसवीं जोत कलगी तरपेता सरबंस दानी अमृत के दाते लोक परलोक के राखे तिना दी आत्मक जोत समूह भगतां दे शक्तियां समेत हाजर हजूर गुरुआं दे गुरु आदि गुरु साहिब श्री गुरु ग्रंथ साहिब महाराज साहिब जी दी साजी नवाजी गुरु रूप खालसा साध संगत जी रसना पवित्र करो गुरु बख्शी फतेह गजाओ कहो सारे वीर माई भाई वाहिगुरु जी का खालसा वाहिगुरु जी की फतेह तंता योग हो हर रोज ही तरह गुरु के सन्मुख बैठन का समा नसीब होया है अमृत तो लैके महाराज साहब प्रकाशमान सिघासन ते होए हैं संगतां नूं दर्शन दे करके निहाल कर रहे हैं नितनेम की तरह नितनेम दियां बाणियां दे पाठ नित्ता प्रति हर रोज होए ने कीर्तन हर रोज की तरह होया है श्रद्धा बना के कीता जावे ते सुनिया जावे कलयुग मह कीर्तन प्रधाना गुरमुख जपिए लाए ध्याना जो जो कथे सुने हर कीर्तन ताकी दुरमत नास सगल मनोरथ पावे नानक पूर्ण होवे आस इसे प्रकार हजूर दे वचन हन सदबलिहारी तिना जे सुनते हर कथा पूरे ते प्रधान नवावहै प्रभ मथा हर जस लिखे बेअंत सोहै से हथा चरण पवित्र पुनीत चाले प्रभ पथा संता संग उधार सगला दुख लथा दुखा दे लाउन वाले ए साधरणे सतगुरु ने बख्शे होए चरणवी गुरु पंथ चलन नाल सफले होए हर जस लिखण नाल हाथ सफले होए दर्शन करन नाल नेत्र सफले होए ते सुनण नाल कन सफले होए इस प्रकार भागा वालियां आत्मा ए बेअंत प्रकार दे आनंद गुरु चरणा च मान रहियां हन ਆਪ ਜੀ ਅਰਦਾਸ ਵੀ ਸ਼ਾਮਿਲ ਹੋਏ ਹੋ ਗੁਰੂ ਕਾ ਮੁਖ ਵਾਗ ਸਰਵਣ ਕੀਤਾ ਹੈ ਜਿਸ ਕੇ ਸਿਰ ਉਪਰ ਤੂੰ ਸਵਾਨੀ ਸੋ ਦੁੱਖ ਕੈਸਾ ਪਾਵੇ ਕਿਹੜਾ ਜੀਵ ਦੁਨੀਆਂ ਦਾ ਜਿਹੜਾ ਦੁਖੀ ਨਹੀਂ ਕੋਈ ਤਨ ਕਰਕੇ ਦੁਖੀ ਹੈ ਕੋਈ ਮਨ ਕਰਕੇ ਦੁਖੀ ਹੈ ਕੋਈ ਧਨ ਕਰਕੇ ਦੁਖੀ ਹੈ ਕੋਈ ਸਮਾਜ ਕਰਕੇ ਦੁਖੀ ਹੈ ਕੋਈ ਆਪਣੇ ਸਰੀਰ ਵੱਲੋਂ ਕੋਈ ਬੱਚਿਆਂ ਵੱਲੋਂ ਕੋਈ ਕਿਸੇ ਪਾਸੇ ਦੁਖੀ ਹੈ ਸੋ ਬੇਅੰਤ ਪ੍ਰਕਾਰ ਦੇ ਦੁੱਖ ਨੇ ਆਦੀ ਵਿਆਦੀ ਵਾਧੀ ਵਾਲੇ ਦੁੱਖ ਨੇ ਕਈ ਦੁੱਖ ਬਾਹਰ ਜ਼ਾਹਿਰ ਨੇ ਤੇ ਕਈ ਅੰਦਰ ਦੁੱਖ ਨੇ ਜਿਹੜੇ ਬਾਹਰ ਪ੍ਰਗਟ ਨਹੀਂ ਕੀਤੇ ਜਾਂਦੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਦੇ ਸ਼ਬਦ ਸਹੰਸਰ ਦਾਨ ਦੇ ਇੰਦਰ ਰੋਆਇਆ ਇੰਦਰ ਦੇਵਤਾ ਕੋਈ ਛੋਟੀ ਹਸਤੀ ਨਹੀਂ ਸਵਰਗਾਂ ਦਾ ਰਾਜਾ ਇਸ ਦੁਨੀਆਂ ਦਾ ਰਾਜਾ ਨਹੀਂ 33 ਕਰੋੜ ਦੇਵਤੇ ਦਾ ਮੁਖੀ ਹੈ ਸਹੰਸਰ ਦਾਨ ਡੰਨ ਮਿਲਿਆ ਸਰੀਰ ਤੇ ਭਗਾਂ ਕੋੜ ਹੋਇਆ ਤੇ ਰੋਣਾ ਪਿਆ ਦੁਖੀ ਹੋਇਆ ਤੇ ਰੋਇਆ ਸਹੰਸਰ ਦਾਨ ਦੇ ਇੰਦਰ ਰੋਆਇਆ ਪਰਸ ਰਾਮ ਰੋਵੇ ਘਰ ਆਇਆ ਪਰਸ ਰਾਮ ਕੋਈ ਛੋਟੀ ਹਸਤੀ ਨਹੀਂ ਬ੍ਰਾਹਮਣ ਕੇਸਾਂ ਧਾਰੀ ਸਾਧ ਸੂਰਤ ਬੰਦਗੀ ਕੀਤੀ ਹੈ ਤੇ 2 ਕਲਾ ਅਵਤਾਰ ਹੈ ਇਸ ਪ੍ਰਕਾਰ ਪਰਸ ਰਾਮ ਰੋਵੇ ਘਰ ਆਇਆ ਅਜੇ ਸਰੋਵੇ ਭੀਖਿਆ ਖਾਏ ਰਾਮ ਚੰਦਰ ਦਾ ਬਾਬਾ ਉਹਨੂੰ ਵੀ ਰੋਣਾ ਪਿਆ ਰਾਜਾ ਸੀ ਛੋਟੀ ਹਸਤੀ ਨੇ ਵੱਡੀਆਂ ਦੀਆਂ ਗੱਲਾਂ ਕੀਤੀਆਂ ਅਜੇ ਸਰੋਵੇ ਭੀਖਿਆ ਖਾਇਆ ਸੀ ਦਰਗਹਿ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਪਾਇਆ ਸੀਤਾ ਲਖਮਣ ਵਿਛੜ ਗਿਆ ਤੂੰ ਛੋਟੀ ਹਸਤੀ ਹੈ 33 ਯੁੱਗ ਦੇ ਅਵਤਾਰ ਨੇ ਰਾਮ ਚੰਦਰ ਜੀ ਸੀਤਾ ਵੀ ਵਿਛੜ ਗਈ ਹੈ ਲਖਮ ਵੀ ਮੂਰਛਾ ਹੋ ਗਿਆ ਤੇ ਰੋਣਾ ਪਿਆ ਰਾਮ ਚੰਦਰ ਅਵਤਾਰ ਨੂੰ ਸੀਤਾ ਲਖਮਣ ਵਿਛੜ ਗਿਆ ਰੋਵੇ ਦਹਿਸਰ ਲੰਕ ਗਵਾਏ ਜਿਨ ਸੀਤਾ ਆਂਦੀ ਦਉਰੂ ਆਏ ਦਸਾਂ ਸਿਰਾਂ ਵਾਲਾ ਅੰਮ੍ਰਿਤ ਦੀ ਬੂੰਦ ਪ੍ਰਾਪਤ ਕਰਨ ਵਾਲਾ 14 ਵੇਦਾਂ ਦਾ ਕਥਾਕਾਰ ਗਿਆਨੀ ਜਿਹਦਾ ਲੰਕਾਗੜ੍ਹ ਸੋਨੇ ਦਾ ਬਣਿਆ ਹੋਇਆ ਸੀ ਜਿਸਦਾ 1 ਲੱਖ ਪੂਤ 1.25 ਲੱਖ ਨਾਤੀ 1.25 ਲੱਖ ਪੋਤਰ ਇਸ ਪ੍ਰਕਾਰ ਸਾਰੇ ਤਤ ਜੀ ਦੇ ਕਹਿਣਾ ਮੰਨਦੇ ਸਨ ਚੰਦ ਸੂਰ ਜਾ ਕੇ ਤਪਤ ਰਸੋਈ ਬਸੰਤਰ ਜਾ ਕੇ ਕੱਪੜੇ ਧੋਈ ਬਾਣੀ ਦਾ ਫੈਸਲਾ ਕੋਈ ਗਲਤ ਨਹੀਂ ਗੁਰੂ ਸਾਹਿਬਾਂ ਦਾ ਉਤਾਰਿਆ ਹੋਇਆ ਬਸੰਤਰ ਅਗਨੀ ਦੇਵਤਾ ਕੱਪੜੇ ਧੋਂਦਾ ਹੈ ਚੰਦਰਮਾ ਤੇ ਸੂਰ ਜਿਸ ਦੀ ਰਸੋਈ ਪਕਾਉਂਦਾ ਹੈ ਪਵਨ ਦੇਵਤਾ ਜਿਸ ਦੀ ਬਹਾਰੀ ਦਿੰਦਾ ਹੈ ਇੱਕੋ ਕਲੰਕ ਤੋਂ ਹੋਣ ਨਾਲ ਸੀਤਾ ਦੇ ਚਰਾਉਣ ਚੋਕੇ ਖਾਣ ਨਾਲ ਧੋਖੇ ਨਾਲ ਸਰੋਵੇ ਦਹਿਸਰ ਲੰਕ ਗਵਾਏ ਲੰਕਾ ਗਵਾਈ ਬਗਾਨੀ ਹੋ ਗਈ ਹਨੂਮਾਨ ਨੇ ਸਾੜ ਦਿੱਤੀ ਰੋਵੇ ਦਹਿਸਰ ਲੰਕ ਗਵਾਏ ਜਿਨ ਸੀਤਾ ਆਂਦੀ ਡਵਰੂ ਆਏ ਰੋਵੇ ਪਾਂਡਵ ਭਏ ਮਜੂਰ ਬੜੇ ਬਲੀ ਬੜੇ ਸੂਰਮੇ ਗੋਡਾ ਮਾਰ ਕੇ ਧਰਤੀ ਹਿਲਾ ਦਿੰਦੇ ਹੈ ਹਰਿਦਵਾਰ ਜਾਓ ਤੇ ਭੀਮ ਗੋਡਾ ਜਗ੍ਹਾ ਬਣੀ ਹੋਈ ਹੈ ਸੋ ਹਾਥੀਆਂ ਨੂੰ ਪੁੱਛਾਂ ਤੋਂ ਪਕੜ ਕੇ ਟੰਗਾਂ ਤੋਂ ਪਕੜ ਕੇ ਕਾਸ਼ ਨੂੰ ਚਲਾ ਦਿੰਦੇ ਹੈ ਏਡੇ ਬਲੀ ਵੀ ਰੋਣਾ ਪਿਆ ਬਨਵਾਸ ਕੱਟਣਾ ਪਿਆ ਨਿਕੰਮਾ ਜੂਆ ਖੇਡ ਕੇ ਇਹ ਹਾਲਾਤ ਹੋਈ ਸੀ ਰੋਵੇ ਪਾਂਡਵ ਭਏ ਮਜੂਰ ਜਿਨ ਕੇ ਸਵਾਮੀ ਰਹਿਤ ਹਜੂਰ ਰੋਵੇ ਜਨਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਪਇਆ ਰੋਵੇ ਸਿੱਖ ਮਸਾਇਕ ਪੀਰ ਅੰਤਕਾਲ ਮਤ ਲਾਗੇ ਭੀੜ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਏ ਰੋਵੇ ਕਿਰਪਨ ਕਿਰਪਨ ਨਾਮ ਸ਼ੋਮ ਦਾ ਹੈ ਨਹੀਂ ਧਰਮ ਦੇ ਲੇਖੇ ਨਹੀਂ ਹੋਰ ਕਿਸੇ ਚੰਗੇ ਪਾਸੇ ਧਨ ਲਾਉਣਾ ਸਾਰੀ ਉਮਰ ਮਾਇਆ ਇਕੱਠੀ ਕਰੀ ਜਾਣੀ ਧੀਆਂ ਪੁੱਤਰਾਂ ਨਾਲੋਂ ਭਰਾਵਾਂ ਸੰਬੰਧੀਆਂ ਨਾਲੋਂ ਵੀ ਹਰ ਪੱਖ ਤੋਂ ਮਾਇਆ ਹੀ ਪਿਆਰੀ ਹੈ ਸਰੀਰ ਨਾਲੋਂ ਵੀ ਮਾਇਆ ਹੀ ਪਿਆਰੀ ਹੈ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਇੱਕ ਲੰਗੋਟੀ ਵੀ ਲੱਕ ਦੀ ਨਾਲ ਨਾ ਗਈ ਤੇਰੇ ਨਗਮਿਆ ਇੰਨਾ ਕੁਛ ਤੂੰ ਇਕੱਠਾ ਕੀਤਾ ਕਾਰੂ ਬਾਦਸ਼ਾਹ ਦੀ ਤਰ੍ਹਾਂ ਟਿਕਾ ਕੇ ਸੱਟ ਮਾਰ ਕੇ ਮੋੜਨ ਵਾਲੇ ਧੰਨ ਗੁਰੂ ਨਾਨਕ ਮੇਰੇ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮਕੀ ਫੰਦਾ ਰੋਵੇ ਕਿਰਪਨ ਸੰਚੇ ਇਕੱਠਾ ਕੀਤਾ ਧਨ ਜਾਏ ਬਗਾਨਾ ਹੋ ਗਿਆ ਅੰਧ ਸਮਾਂ ਆਇਆ ਧਨ ਲੋਕਾਂ ਧਨ ਭਸਮੇ ਢੇਰੀ ਇਹ ਸਰੀਰ ਭਸਮ ਦੀ ਢੇਰੀ ਸਵਾਹ ਹੋ ਗਿਆ ਤੇ ਧਨ ਸੰਬੰਧੀਆਂ ਲੋਕਾਂ ਸਾਂਭ ਲਿਆ ਨਾਲ ਕੁਛ ਵੀ ਨਾ ਗਿਆ ਨਾਲ ਤੇ ਕੀਤੇ ਕਰਮ ਜਾਣੇ ਚੰਗੇ ਕਰ ਨਾ ਸਕਿਆ ਰੋਵੇ ਕਿਰਪਨ ਸੰਚੇ ਧਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਇਸਤਰੀ ਨਾਹੇ ਪਤਾਰ ਪਤੀ ਸਿਰ ਤੇ ਨਹੀਂ ਕਿਉਂ ਨਹੀਂ 21 ਵਾਰੀ ਵਿਆਹ ਹੋਏ ਸਨ ਜਦੋਂ ਵਿਆਹ ਕਰਦੇ ਆ ਤੇ ਉਦੋਂ ਹੀ ਪਤੀ ਮਰ ਜਾਂਦਾ ਹੈ ਤੇ ਫਿਰ ਉਹਨੂੰ ਵਿਆਹੁੰਦਾ ਹੀ ਕੋਈ ਨੀ ਛੱਡ ਦਿੱਤੀ ਗਈ ਜੰਗਲਾਂ ਚ ਰੋਂਦੀ ਫਿਰਦੀ ਹੈ ਤੋਤੀ ਤੇ ਤੋਤੇ ਨੂੰ ਗਿਆਨ ਸੀ ਉਹਨਾਂ ਭਾਖਿਆ ਦਿੱਤੀ ਕਮਲੀਏ ਰੋਂਦੀ ਕਿਉਂ ਤੈਨੂੰ ਪਤਾ ਨਹੀਂ ਪਿਛਲੇ ਜਨਮ ਚ ਪੰਡਿਤ ਦੀ ਪੁੱਤਰੀ ਸਾਂ ਤੈਨੂੰ ਵਿਆਹ ਆ ਗਿਆ, ਤੂੰ ਪਤੀ ਨੂੰ ਘਰੋਂ ਕੱਢਿਆ ਤੇ ਮਾਰਿਆ ਤੇ ਹੋਰਾਂ ਨੂੰ ਨਾ ਰਲਾਇਆ, ਉਹਨਾਂ ਦੇ ਪਤੀ ਵੀ ਮਰਵਾਏ, ਮਾੜੇ ਕਰਮ ਕਰਦੀ ਰਹੀ ਹਾਂ, ਤੈਨੂੰ ਉਹ ਸਜ਼ਾ ਮਿਲੀ ਏ, ਹੁਣ ਤੇਰਾ ਪਤੀ ਨੀ ਬਚਣਾ। ਸੁਬਾਲੀ ਰੋਵੇ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਮਹਾਰਾਜ ਸਾਹਿਬ ਕੋ ਫੈਸਲਾ ਕਰੋ, ਸੁਖੀ ਵੀ ਹੈ ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਪਾਏ, ਨਾਮ ਨੂੰ ਮੰਨ ਲਿਆ, ਨਾਮ ਨੂੰ ਸੁਣ ਲਿਆ, ਨਾਮ ਨੂੰ ਜਪ ਲਿਆ, ਉਹ ਨਹੀਂ ਰੋਂਦਾ, ਉਹਨੂੰ ਨਹੀਂ ਰੋਣ ਦੀ ਲੋੜ, ਮੰਨੇ ਉਹ ਜਿੱਤ ਕੇ ਜਾਂਦਾ ਹਾਰ ਕੇ ਨਹੀਂ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਪਾਏ, ਹੋਰ ਕੋਈ ਕਰਮ ਲੇਖੇ ਵਿਚ ਨਹੀਂ ਪੈਣਾ, ਯਾਦ ਕਰੋ ਸਭ ਤੇ ਉੱਤਮ ਪਰਮੇਸ਼ਰ ਦਾ ਨਾਮ ਹੀ ਹੈ, ਨਾਮ ਤੁਲ ਕਸ਼ਬਰ ਨਾ ਹੋਏ, ਗੁਰਮੁਖ ਨਾਮ ਪਾਵੇ ਜਨ ਕੋਏ, ਬਹੁ ਸ਼ਾਹਿਤਰ ਸਿਮਰਤੀ ਪੇਖੇ ਸਰਬ ਪੰਡੋਲ, ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਜਿਹਦਾ ਕੋਈ ਮੁੱਲ ਨਹੀਂ, ਪਰਮੇਸ਼ਰ ਦਾ ਨਾਮ ਵਸਤੂ ਹੈ, ਜਿਹੜੀ ਕਿਤਿਓ ਨਹੀਂ ਮਿਲ ਸਕਦੀ, ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੋਂ ਬਿਨਾਂ, ਗੁਰੂ ਦਰਬਾਰ ਤੋਂ ਬਿਨਾਂ। ਜਿਨ੍ਹਾਂ ਨਾਮ ਨੂੰ ਸੁਣ ਲਿਆ, ਨਾਮ ਨੂੰ ਜਪ ਲਿਆ, ਨਾਮ ਨੂੰ ਪੜ੍ਹ ਲਿਆ, ਉਹਨਾਂ ਨੂੰ ਰੋਣ ਦੀ ਕੀ ਲੋੜ ਹੈ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਕਮਨਾਮਾ ਬਖਸ਼ਿਆ, ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਇਸ ਪ੍ਰਕਾਰ ਦੁੱਖ ਨਹੀਂ ਪਾਉਂਦਾ, ਦੁੱਖਾਂ ਤੋਂ ਰਹਿਤ ਹੋ ਜਾਂਦਾ, ਛੁਟਕਾਰਾ ਮਿਲ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਰਦਾਸ ਵਿਚ ਸ਼ਾਮਿਲ ਹੋਏ ਹੋ, ਮੁੱਖ ਵਾਕ ਸੁਣਿਆ, ਕੀਰਤਨ ਸੁਣਿਆ, ਨਿਤਨੇਮ ਹੋਇਆ ਤੇ ਸੁਣਿਆ, ਸੁਣਨ ਦੀ ਬੜੀ ਮਹਿਮਾ ਹਜ਼ੂਰ ਮੁੱਖ ਵਾਕ ਵਿਚ ਬਖਸ਼ ਕਰ ਰਹੇ ਹਨ।
ਆਸਾ ਮਹੱਲਾ ਤੀਜਾ,
ਰਾਗ ਹੈ ਤੇ ਮਹੱਲਾ ਨਾਮ ਸਰੂਪ ਦਾ, ਮਹੱਲਾ ਨਾਮ ਪਾਤਸ਼ਾਹ ਦਾ, ਤੀਜੇ ਪਾਤਸ਼ਾਹ, ਤੀਜੀ ਜੋਤ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ, ਜਿਨ੍ਹਾਂ ਸਾਰੀ ਉਮਰ ਸਾਰੀ ਆਜੂ ਨਾਮ ਜਪਿਆ ਤੇ ਸੇਵਾ ਕੀਤੀ। ਦੋ ਸਾਧਨ ਨੇ ਦੁਨੀਆਂ ਤੇ ਮਨ ਆਤਮਾ ਪਵਿੱਤਰ ਕਰਨ ਲਈ, ਇਕ ਨਾਮ ਤੇ ਇਕ ਸੇਵਾ, ਤੇ ਮਹਾਰਾਜ ਸਾਹਿਬ ਨੇ ਦੋਵੇਂ ਹੀ ਕਰ ਲਈਆਂ। ਸੋ ਸਾਰੀਆਂ ਸੇਵਾਵਾਂ ਤੇ ਭਾਗਾਂ ਨਾਲ ਪ੍ਰਾਪਤ ਹੁੰਦੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਪਹਿਲੀ ਆਜੂ ਵੀ, ਅਗਲੀ ਆਜੂ ਵੀ, ਸਾਰੀ ਸੇਵਾ ਵੀ ਤੇ ਸਿਮਰਨ ਵੀ ਮੂਲ ਮੰਤਰ ਤੇ ਗੁਰ ਮੰਤਰ ਦਾ ਕਰਕੇ ਆਪ ਜੀ ਨੇ ਪ੍ਰਾਪਤੀ ਕੀਤੀ ਸੀ।
ਹੁਣ ਮਨ ਮਨ ਵਸਾਏ ਤੋਂ ਆਪੇ ਆਏ ਮਿਲੇ ਮੇਰੇ ਭਾਈ,
ਮੇਰੇ ਭਾਈ ਜੇ ਮੇਰੇ ਚ ਮਿਲਣਾ ਚਾਹੁੰਦਾ, ਭਾਈ ਭਰਾ ਨੂੰ ਕਹਿੰਦੇ, ਜੇ ਮੇਰੇ ਚ ਭੇਦ ਹੋਣਾ ਚਾਹੁੰਦਾ ਤੇ ਮੇਰੇ ਭਾਈ ਪਰਮੇਸ਼ਰ ਤੈਨੂੰ ਆ ਕੇ ਆਪੇ ਮਿਲੂ, ਤੂੰ ਸੁਣਨਾ ਕਰ ਮਨ ਬਾਣੀ ਸਰੀਰ ਕਰਕੇ, ਕਦੇ ਸੁਣੀ ਨੂੰ ਅਣਸੁਣੀ ਨਾ ਕਰ ਛੱਡੀ। ਜਕ ਅਰਜ ਗੁਫਤੋਂ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਜਕ ਇਕ ਨੂੰ ਕਹਿੰਦੇ ਅਰਜ ਬੇਨਤੀ ਨੂੰ, ਸੋ ਤੋ ਤੇਰੇ ਦਰ ਕਰ ਕੋਸ਼, ਗੋਸ਼ ਕੰਨਾਂ ਨੂੰ ਕਹਿੰਦੇ ਕੰਨ ਕਰਕੇ ਸਮਾਰਾ ਸਾਹਿਬ ਸੁਣ ਲਓ, ਮੇਰੀ ਪੁਕਾਰ ਸੁਣ ਲਓ, ਜੇ ਕਿਸੇ ਨੂੰ ਕੋਈ ਗੱਲ ਕਹੀਏ ਕੰਨ ਹੀ ਨਾ ਦੇਵੇ, ਸੁਣੇ ਹੀ ਨਾ, ਤੇ ਫਿਰ ਕੀਤੀ ਹੋਈ ਬੇਨਤੀ ਸਫਲ ਹੀ ਨਹੀਂ ਹੁੰਦੀ। ਇਸ ਪ੍ਰਕਾਰ ਸੁਣ ਐ ਜੀਵ, ਮਨ ਕਰਕੇ ਸੁਣ, ਤੇ ਮਨ ਵਿਚ ਫਿਰ ਉਸ ਨੂੰ ਮੰਨਣ ਕਰ, ਮਨ ਵਿਚ ਉਸ ਨੂੰ ਵਸਾਉਣਾ ਕਰ। ਸੁਣਨ ਦੀ ਮਹਿਮਾ ਮੰਨਣ ਤੋਂ ਭਾਵ ਕਹਿਣ ਤੋਂ ਵੀ ਕਈ ਗੁਣਾ ਜ਼ਿਆਦੀ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤਰ, ਪਵਿੱਤਰ 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 ਪੁਨੀਤ, ਧੰਨ ਗੁਰੂ ਅਮਰਦਾਸ ਜੀ ਦੇ ਬਚਨ, ਐ ਸਰਵਣੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸੁਮਾਣੀ, ਸੱਚ ਅਲੱਖ ਵਡਾਣੀ, ਤਾਕਤ ਕਹੀ ਨਾ ਜਾਏ। ਕਿੰਨੀ ਕੁ ਪ੍ਰਾਪਤੀ ਕਹੀ ਨਹੀਂ ਜਾ ਸਕਦੀ। ਇੱਕ ਪਿਰਥੂ ਰਾਜਾ ਹੋਇਆ, ਉਸ ਨੇ ਬੰਦਗੀ ਕਰਕੇ ਪਰਮੇਸ਼ਰ ਪਾਸੋਂ ਬਹੁਤੇ ਕੰਨ ਮੰਗੇ ਸੀ, ਬਹੁਤੇ ਕੰਨ, ਕਿ ਮੈਂ ਬਹੁਤਾ ਵਕਤ ਤੇਰੇ ਨਾਮ ਨੂੰ ਬਹੁਤੇ ਕੰਨਾਂ ਨਾਲ ਸੁਣ ਲਵਾਂ, ਇਸ ਪ੍ਰਕਾਰ ਬਹੁਤੀ ਪ੍ਰਾਪਤੀ ਹੋ ਜਾਵੇ। ਸੁਣਨ ਦੀ ਬੜੀ ਭਾਰੀ ਮਹਿਮਾ ਹੈ, ਕਿ ਗੁਰੂ ਕੀ ਬਾਣੀ, ਪਰਮੇਸ਼ਰ ਦਾ ਨਾਮ। ਇੱਕ ਵਾਰੀ ਸ਼ਿਵਜੀ ਭਗਵਾਨ ਦੇ ਘਰੋਂ ਪਾਰਵਤੀ ਨਾਰਦ ਮਿਲਿਆ, ਕਹਿੰਦਾ ਪਾਰਵਤੀ ਤੈਨੂੰ ਪਤਾ ਹੈ ਜੋ ਸ਼ਿਵ ਜੀ ਰੁੰਡਾਂ ਦੀ ਮਾਲਾ ਗਲ ਕੇ ਪਾਈ ਫਿਰਦੇ ਕਿਹਦੇ ਹੈ? ਕਹਿੰਦੀ ਮੈਨੂੰ ਨੀ ਪਤਾ। ਕਹਿੰਦੀ ਕਮਲੀਏ ਸਾਰੇ ਤੇਰੇ ਹੀ ਸਿਰ ਨੇ, ਆਪ ਤੋਂ ਚਿਰਨਜੀਵੀ ਨੇ, ਸੋ ਨਹੀਂ ਸਰੀਰ ਛੱਡਦੇ, ਲੰਬੀ ਉਮਰ ਵਾਲੇ ਨੇ, ਤੂੰ ਜੰਮਦੀ ਮਰਦੀ ਰਹਿੰਦੀ ਹੈ। ਉਹਨਾਂ ਪਾਸੋਂ ਅਮਰ ਕਥਾ ਸੁਣ ਤੇ ਤੂੰ ਵੀ ਚਿਰਨਜੀਵੀ ਅਮਰ ਹੋ। ਉਸ ਮੌਕਾ ਖਹਿੜੇ ਪੈ ਗਈ, ਪਤੀ ਦੇਵ ਜੀ ਮੈਨੂੰ ਕਥਾ ਸੁਣਾਓ। ਕਹਿੰਦੇ ਤੈਨੂੰ ਨੀਂਦ ਆ ਜਾਣੀ ਹੈ, ਤੁਲਸੀ ਪੂਰਬ ਪਾਪ ਤੇ ਹਰ ਜਸ ਸੁਣਿਓ ਨਾ ਜਾਏ, ਕਹਿ ਉਂਘੇ ਕਹਿ ਲੜ ਪਰੇ ਕਹਿ ਘਰ ਕੋਠ ਜਾਏ ਪਿਛਲੇ ਜਨਮਾਂ ਦੇ ਪਾਪਾਂ ਦੇ ਕਾਰਨ ਹਰੀ ਦਾ ਜਸ ਪਰਮੇਸ਼ਰ ਦਾ ਨਾਮ ਕਥਾ ਖਾਸ ਕਰਕੇ ਸੁਣਦੇ ਨੀਂਦ ਬੜੀ ਜਲਦੀ ਆਉਂਦੀ ਪਾਠ ਸੁਣਦੇ ਆ ਕਥਾ ਸੁਣਦੇ ਆ ਉਂਘੇ ਨੀਂਦ ਆਉਣ ਲੱਗ ਜਾਊ ਜਾਂ ਕਿਸੇ ਨਾਲ ਲੜ ਪਊ ਜਾਂ ਬਿਨਾਂ ਕਾਰਨ ਉੱਠ ਕੇ ਘਰ ਨੂੰ ਚਲਿਆ ਜਾਊ ਤੇ ਮਾੜੇ ਕਰਮਾਂ ਦਾ ਕਾਰਨ ਤੈਨੂੰ ਨੀਂਦ ਆ ਜਾਣੀ ਹੈ ਨਹੀਂ ਜੀ ਮੈਂ ਜ਼ਰੂਰ ਸੁਣਾਂਗੀ ਲੈ ਫਿਰ ਮੈਂ ਸੁਣਾਉਣਾ ਨਿਤ ਨਿਮੀਟਲੇ ਕਥਾ ਆਰੰਭ ਕਰ ਦਿੱਤੀ ਪੁਰਾਣ ਕਥਾ ਹੈ ਵਿਚਾਰ ਹੈ ਉਹੀ ਗੱਲ ਗੁਜਰੀ ਕੁਛ ਸਮੇਂ ਬਾਅਦ ਵਿਚਾਰੀ ਸੌ ਗਈ ਸੋ ਕਥਾ ਦਾ ਭੋਗ ਪਾਇਆ ਨੇਤਰ ਖੋਲੇ ਵੇਖਿਆ ਸੁੱਤੀ ਹੋਈ ਏ ਪਰ ਇੱਕ ਮੱਛੀ ਜਾਨਵਰ ਸੋ ਉਹ ਭਾਵ ਜਲ ਵਿਚ ਸਿਰ ਹੋ ਕੇ ਖੜੀ ਕੰਢੇ ਨਾਲ ਨੇਤਰ ਖੋਲੇ ਵੇਖੇ ਕਮਲੀਏ ਤੂੰ ਸੌ ਹੀ ਗਈ ਹੋ ਜੀ ਪਤਾ ਹੀ ਨੀ ਲੱਗਾ ਪਰ ਮੱਛੀ ਬੜੀ ਚੰਚਲ ਹੁੰਦੀ ਏ ਤੇ ਕਿਸੇ ਵੇਲੇ ਟਿਕਦੀ ਨੀ ਪਾਣੀ ਚ ਹਿਲਦੀ ਰਹਿੰਦੀ ਏ ਆ ਐਨ ਟਕਾ ਨਾ ਕਿਉਂ ਟਿਕੀ ਹੋਈ ਏ ਕਹਿੰਦੇ ਇਹਨੇ ਕਥਾ ਸੁਣ ਲਈ ਏ ਪਰਮੇਸ਼ਰ ਦੇ ਨਾਮ ਦੀ ਹੁਣ ਇਹਦੇ ਵਿਚੋਂ ਜੋਗੀਆਂ ਨਾਥਾਂ ਸਿੱਧਾਂ ਦਾ ਗੁਰੂ ਪੈਦਾ ਹੋਊ ਮਛਿੰਦਰ ਨਾਥ ਉਸ ਮੱਛੀ ਤੋਂ ਪੈਦਾ ਹੋਇਆ ਸੀ ਕਥਾ ਸੁਣਨ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਇਸ ਪ੍ਰਕਾਰ ਸਮਾਂ ਗੁਜ਼ਰਿਆ ਫੇਰ ਖਹਿੜੇ ਪੈ ਗਈ ਕਿ ਮੈਨੂੰ ਫੇਰ ਕਥਾ ਸੁਣਾਓ ਕਹਿੰਦੇ ਤੂੰ ਫੇਰ ਸੌ ਜਾਵੇਂਗੀ ਕਹਿੰਦੀ ਨਹੀਂ ਜੀ ਹੁਣ ਨੀ ਸੌਂਦੀ ਚੰਗਾ ਫਿਰ ਜਾਂ ਤਾਂ ਹੰਗਾਰਾ ਦਈ ਚੱਲ ਹੂੰ ਹੂੰ ਕਰੀ ਚੱਲ ਤਾਂ ਮੈਂ ਸੁਣਾਉ ਤੂੰ ਸੌ ਜਾਣਾ ਕਹਿੰਦੀ ਠੀਕ ਆ ਜੀ ਇਹ ਗੱਲ ਮੈਂ ਹੰਗਾਰਾ ਦਈ ਚੱਲੂ ਕਥਾ ਆਰੰਭ ਹੋ ਗਈ ਤੇ ਹੰਗਾਰਾ ਵੀ ਆਰੰਭ ਹੋ ਗਿਆ ਤੇ ਉਹਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਨੀਂਦ ਆ ਗਈ ਇੱਕ ਤੋਤਾ ਸੀ ਆਲਣੇ ਚ ਬੈਠਾ ਪੁਰਾਣ ਕਥਾ ਅਨੁਸਾਰ ਤੋਤੇ ਨੇ ਸੋਚਿਆ ਵੀ ਕਥਾ ਬੰਦ ਨਾ ਹੋ ਜਾਵੇ ਉਹਨੇ ਹੂੰ ਹੂੰ ਕਰਨਾ ਸ਼ੁਰੂ ਕਰਤਾ ਕਥਾ ਹੁੰਦੀ ਰਹੀ ਹੰਗਾਰਾ ਮਿਲਦਾ ਰਿਹਾ ਨੇਤਰ ਖੋਲੇ ਪਾਰਵਤੀ ਸੁੱਤੀ ਏ ਫੇਰ ਹਿਲਾਇਆ ਕਮਲੀਏ ਤੂੰ ਫੇਰ ਸੌਂਗੀ ਹੋ ਤੇ ਹੰਗਾਰਾ ਕੌਣ ਦਿੰਦਾ ਸੀ ਕਿ ਜੀ ਮੈਨੂੰ ਤੇ ਪਤਾ ਹੀ ਨਹੀਂ ਦੇਖਿਆ ਤੋਤਾ ਹੰਗਾਰਾ ਦੇ ਰਿਹਾ ਤਰਸੂਲ ਲੈ ਲਿਆ ਵੀ ਗੁੱਸੇ ਨਾਲ ਇਹਨੂੰ ਮਾਰ ਹੀ ਦਿਆਂ ਇਹਨੇ ਚੋਰੀ ਕਥਾ ਸੁਣ ਲਈ ਏ ਸੋ ਉੱਡ ਕੇ ਚਲੇ ਗਿਆ ਰਖਿਆਈ ਦੇ ਮੁਖ ਚ ਪ੍ਰਵੇਸ਼ ਹੋ ਗਿਆ ਸੁਖਦੇਵ ਰਿਖੀ ਦੇ ਨਾਂ ਤੇ ਪ੍ਰਗਟ ਹੋਇਆ ਲੰਬੀ ਸਾਥੀ ਹੈ ਫਿਰ ਬੰਦਗੀ ਕੀਤੀ ਫਿਰ ਜਾਨਵਰਾਂ ਭਾਖਿਆ ਦਿੱਤੀ ਵੀ ਇਹ ਨਿਗੁਰਾ ਹੀ ਬੰਦਗੀ ਕਰੀ ਜਾਂਦਾ ਸੋ ਇਹਨੂੰ ਸਫਲਤਾ ਨੀ ਮਿਲਣੀ ਸੇਵਾ ਤੇ ਕਾ ਭਾਵ ਕਰੀ ਚੱਲੋ ਬੰਦਗੀ ਵੀ ਕਰੀ ਚੱਲੋ ਨਿਤਨੇਮ ਵੀ ਕਰੀ ਚੱਲੋ ਤੇ ਗੁਰੂ ਵਾਲੇ ਨਾ ਬਣੋ ਸਾਡਾ ਵੀ ਇਤਰਾ ਹੀ ਹੋਊ ਚਿੜੀ ਤੇ ਚਿੜੇ ਨੇ ਭਾਖਿਆ ਦਿੱਤੀ ਕਾਰਵਾਈ ਨੂੰ ਕਹਿੰਦਾ ਉੱਡ ਜਾਈਏ ਨਿਗੁਰਾ ਬੈਠਾ ਹੈ ਇਹਨੇ ਗੁਰੂ ਨੀ ਧਾਰਿਆ ਉੱਠ ਕੇ ਆ ਗਿਆ ਪਿਤਾ ਜੀ ਮੈਂ ਤਾਂ ਜਾਨਵਰਾਂ ਨੂੰ ਵੀ ਪਸੰਦ ਨਹੀਂ ਤੇ ਤੂੰ ਨਿਗੁਰਾਜ ਹੋਇਓ ਜਾਂ ਰਾਜੇ ਜਨਕ ਨੂੰ ਗੁਰੂ ਧਾਰ ਪਰਖ ਵਿਚ ਹਾਰ ਗਿਆ ਸਾਖੀ ਲੰਬੀ ਏ ਵਾਪਸ ਮੁੜਿਆ ਫੇਰ ਗਿਆ ਜਿੱਥੇ ਮਹਾਤਮਾ ਦਾ ਲੰਗਰ ਚੱਲਦਾ ਸੀ ਜੂਠੀਆਂ ਪਤਲਾਂ ਸੁੱਟੀਆਂ ਜਾਂਦੀਆਂ ਉੱਥੇ ਸਿਰ ਡਾਹ ਕੇ ਬੈਠਾ ਰਿਹਾ ਗਵਾਹੀ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜੂਠਨ ਜੂਠ ਪਈ ਸਿਰ ਉਪਰ ਖਿਨ ਮਨੁਆ ਤਿਲ ਨਾ ਡੁਲਾਵੇਂਗੋ ਗੁਰੂ ਧਾਰਨ ਕਰਨਾ ਸੀ ਕਿੰਨੇ ਵਰੇ ਜੂੜ ਸਿਰ ਵਿਚ ਪਵਾਈ ਮਨ ਨੂੰ ਮਾਰਿਆ ਫੇਰ ਪਰਖਾਂ ਕੀਤੀਆਂ ਤੇ ਗੁਰੂ ਵਾਲਾ ਬਣਿਆ ਰਾਜਾ ਜਨਕ ਵਿਦੇ ਮੁਕਤੀ ਸੀ ਇਸ ਪ੍ਰਕਾਰ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਨਰਕ ਖਾਲੀ ਕਰਦੇ ਰਾਜਾ ਜਨਕ ਮਾਇਆ ਵਿਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ ਜੰਪਰ ਗਿਆ ਪੁਕਾਰ ਸੁਨ ਵਿਰਲਾਵਣ ਜੀ ਨਰਕ ਨਿਵਾਸੀ ਧਰਮ ਰਾਜ ਨੂੰ ਆਖ ਨੂੰ ਸਭਨਾ ਦੀ ਕਰ ਬੰਦ ਖਲਾਸੀ ਸੋ ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕਰ ਅਵਨਾਸੀ ਸੋ ਨਰਕੋ ਛੁੱਟੇ ਜੀ ਜੰਤ ਕੱਤੀ ਗਲੋਂ ਸਿਲਖ ਜਮ ਫਾਸੀ ਕਿਵੇਂ ਛੁੱਟੇ ਇਕ ਘੜੀ ਬਹਿ ਕੇ ਸਿਮਰਨ ਕੀਤਾ ਪਾਸੰਗ ਪਾਪ ਨਾ ਪੁਜਨੀ ਗੁਰਮੁਖ ਨਾਉਂ ਅਤੁਲ ਤੁਲਾਸੀ ਕੁਛ ਸਮਾਂ ਸਿਮਰਨ ਕੀਤਾ ਇਹ ਪਾਪੀ ਜੀਵ ਨਰਕਾਂ ਚ ਪਏ ਹੈ ਸਭਾ ਸਮੇਰ ਸਖ ਖੰਡ ਨੂੰ ਜਾ ਰਿਹਾ ਉਹ ਵਿਰਲਾਪ ਕਰ ਰਹੇ ਹੈ ਅੱਗੇ ਦੋਜਖ ਤਪਿਆ ਸੁਣੀਏ ਹੂਲ ਪਵੇ ਕਾ ਹਾ ਹਾ ਇਕ ਨਾ ਨੂੰ ਸਭ ਸੋਝੀ ਇਕ ਫਿਰਦੇ ਵੇ ਪ੍ਰਵਾਹ ਹਾਹਾਕਾਰ ਦੀਆਂ ਆਵਾਜ਼ਾਂ ਪੈ ਰਹੀਆਂ ਰਾਜਾ ਜਨਕ ਨੇ ਪੁੱਛਿਆ ਕਿੱਥੋਂ ਆਵਾਜ਼ਾਂ ਆਉਂਦੀਆਂ ਜੀ ਨਰਕ ਵਿਚੋਂ ਨੇੜੇ ਗਏ ਤੇ ਸਾਰੇ ਚੁੱਪ ਕਰ ਗਏ ਕਹਿੰਦਾ ਹੁਣ ਕਿਉਂ ਚੁੱਪ ਕਰ ਗਏ ਹੈ ਦੱਸਿਆ ਜੀ ਤੁਹਾਡੇ ਇੱਥੇ ਚਰਨ ਪੈਣ ਨਾਲ ਇਹਨਾਂ ਪਾਪੀ ਜੀਵਨ ਨੂੰ ਸ਼ਾਂਤੀ ਮਿਲ ਗਈ ਹੈ ਤੇ ਕਹਿੰਦਾ ਫਿਰ ਮੈਨੂੰ ਅੱਗੇ ਜਾਣ ਦੀ ਲੋੜ ਨਹੀਂ ਜੇ ਮੇਰੇ ਇੱਥੇ ਆਉਣ ਨਾਲ ਇੰਨੀ ਪਰਉਪਕਾਰੀ ਹੋ ਸਕਦੀ ਹੈ ਇਹਦੇ ਦੁੱਖ ਕੱਟੇ ਜਾ ਸਕਦੇ ਨਰਕ ਠੰਡੇ ਹੋ ਸਕਦੇ ਹੈ ਤੇ ਮੇਰਾ ਭਾਗ ਪਲੰਗਾ ਇੱਥੇ ਹੀ ਰੱਖ ਦਿਓ ਤਾਂ ਰਾਜ ਨੂੰ ਸੱਦਿਆ ਵੀ ਛੱਡ ਦੇ ਸਾਰੇ ਕਹਿੰਦਾ ਜੀ ਮੇਰੇ ਕੀ ਵਸ ਹੈ, ਧਰਮ ਰਾਜ ਹੁਕਮ ਹੈ ਵਹਿ ਸੱਚੀ, ਸੋ ਪੈਰ ਬਾਅਦ ਕਿਰਤ ਹੈ ਮੈਨੂੰ ਪਾ ਡਿਊਟੀ ਲੱਗੀ ਹੋਈ ਹੈ, ਪਾਪੀਆਂ ਨੂੰ ਨਰਕਾਂ ਚ ਪਾਉਣਾ, ਸਵਰਗੀਆਂ ਨੂੰ ਸੋ ਪੁੰਨੀਆਂ ਨੂੰ ਸਵਰਗਾਂ ਚ ਭੇਜਣਾ, ਤੇ ਬੰਦਗੀ ਵਾਲਿਆਂ ਦੀ ਮੇਰੇ ਨਾਲ ਸੰਬੰਧ ਹੀ ਨੀ, ਸਿੱਧੇ ਸਤਖੰਡ ਨੂੰ ਚਲੇ ਜਾਂਦੇ ਹੈ, ਨਹੀਂ ਛੱਡਦੇ ਸਾਰੇ ਇਸ ਤਰ੍ਹਾਂ ਨਹੀਂ, ਤੁਸੀਂ ਇਨ੍ਹਾਂ ਦੇ ਮੁਤਲਕ ਕੋਈ ਸਿਮਰਨ ਕੋਈ ਸਮਾਂ ਦੇਵੋ। ਇੱਕ ਘੜੀ ਸਿਮਰ ਕੀਤਾ, ਲੈ ਇਹ ਜੇ ਬਰਾਬਰ ਛੱਡ ਦੇ, ਤੇ ਜਿਵੇਂ ਪਾਸਪੋ ਤੱਕੜੀ ਨੂੰ ਹੁੰਦਾ ਇੰਨੇ ਵੀ ਬਰਾਬਰ ਨਾ ਹੋ ਸਕੇ, ਸਾਰੇ ਖਾਲੀ ਕਰ ਦਿੱਤੇ। ਇਸ ਪ੍ਰਕਾਰ ਗੁਰਮੁਖੋ ਇਹੋ ਜਿਹੀ ਮਹਾਂ ਬੰਦਗੀ ਵਾਲਾ ਮਹਾਤਮਾ ਰਾਜਾ ਜਨਕ ਹੋਇਆ ਹੈ, ਗੁਰੂ ਉਹਨੇ ਵੀ ਧਾਰਿਆ ਸੀ, ਉਹਨੂੰ ਗੁਰੂ ਸੁਖਦੇਵ ਜੀ ਨੇ ਧਾਰਿਆ। ਸੁਖਦੇਵ ਦੇ ਪ੍ਰਾਂਤ ਪ੍ਰਮਾਣ ਬਾਣੀ ਵਿਚ ਆਉਂਦੇ ਤੇ ਹੋਰ ਗ੍ਰੰਥਾਂ ਚ ਵੀ ਆਉਂਦੇ ਹੈ। ਸੋ ਗੁਰਮੁਖੋ ਸੁਣਨ ਦੀ ਬੜੀ ਮਹਿਮਾ ਹੈ, ਸਰਦਾ ਨਾਲ ਸੁਣਿਆ ਜਾਵੇ, ਪਿਆਰ ਨਾਲ ਸੁਣਿਆ ਜਾਵੇ, ਅਮਰ ਹੋ ਜਾਈਦਾ। ਉਹਦੀ ਅਮਰ ਕਥਾ ਇੱਕ ਦੇਵਤੇ ਸ਼ਿਵ ਜੀ ਨੇ ਸੁਣਾਈ ਹੈ, ਤੇ ਇਹ ਅਮਰ ਕਥਾ ਅਕਾਲ ਪੁਰਖ ਦੀ ਜੋਤ ਗੁਰੂ ਨਾਨਕ ਪਾਤਸ਼ਾਹ ਸੁਣਾ ਰਹੇ ਹੈ। ਇਹ ਅਮਰ ਕਥਾ ਗੁਰੂ ਅਮਰਦਾਸ ਜੀ ਸੁਣਾ ਰਹੇ, ਦੱਸੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਸੁਣਾ ਰਹੇ ਹੈ। ਇਹ ਅਮਰ ਕਥਾ ਕਲਗੀਧਰ ਪਿਤਾ ਜੀ ਨੇ ਸੁਣਾਈ ਸੀ, ਉਹ ਸਰੋਤਾ ਜਨ ਵਿਦੇਹ ਮੁਕਤੀ ਨੂੰ ਪ੍ਰਾਪਤ ਹੋ ਗਏ ਸੀ, ਦੇਸ਼ ਕਾਲ ਹੀ ਭੁੱਲ ਗਏ ਸਨ, ਉਹਨਾਂ ਵਿਚ ਸਨ ਬਾਬਾ ਦੀਪ ਸਿੰਘ ਤੇ ਮਨੀ ਸਿੰਘ ਜੀ। ਇਸ ਪ੍ਰਕਾਰ ਹਜ਼ੂਰ ਸਮਝਾ ਰਹੇ ਹਨ, ਸੁਣ ਮਨ, ਸੋ ਮੰਨਣ ਕਾਰ ਸੁਣ ਕੇ, ਫਿਰ ਉਹਨੂੰ ਮਨ ਚ ਵਸਾਉਣਾ ਕਾਰ ਸੁਣ, ਤੇ ਫਿਰ ਨਿਹਾਸਣ ਕਾਰ ਸੁਣਿਆ ਮੰਨਿਆ, ਮਨ ਕੀਤਾ ਭਾਉ ਕਮਾਉਣਾ ਕਰ, ਸੁਣ ਮਨ ਮਨ ਵਸਾਈ ਤੂੰ, ਆਪੇ ਆਏ ਮਿਲੇ ਮੇਰੇ ਭਾਈ, ਤੂੰ ਮੇਰੇ ਵਿਚ ਆ ਕੇ ਭਰਾਵਾ ਭੇਦ ਹੋ ਜਾਵੇਗਾ, ਮੈਂ ਤੈਨੂੰ ਆਪ ਆਣ ਕੇ ਮਿਲਾਂਗਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ,
ਅਨ ਦਿਨ ਸੱਚੇ ਭਗਤ ਕਰ ਸੱਚਾ ਚਿਤ ਲਾਏ,
ਦਿਨ ਦਿਨੇ ਮਿਤ ਰਾਤ ਸੱਚੀ ਭਗਤੀ ਕਰ, ਝੂਠੀ ਭਗਤੀ ਨਹੀਂ, ਸੱਚੀ ਭਗਤ ਸੱਚੇ ਭਗਤ ਤਾਂ ਦੁਨੀਆ ਤੋਂ ਲੁਕਦੇ ਐ, ਗੁਫਾ ਚ ਵੜ ਜਾਈਏ, ਪਹਾੜਾਂ ਨੂੰ ਚਲੇ ਜਾਈਏ, ਜੰਗਲਾਂ ਚਲੇ ਜਾਈਏ, ਆਮ ਲੋਕ ਤੰਗ ਨਾ ਕਰਨ, ਨੇਤਰ ਵੇਖਦੇ ਆ ਤੇ ਫੁਰਨਾ ਚਲਿਆ ਜਾਂਦਾ ਹੈ, ਕੰਨ ਸੁਣਦੇ ਤੇ ਫੁਰਨਾ ਚਲਿਆ ਜਾਂਦਾ ਹੈ, ਸੱਚੀ ਭਗਤੀ ਕਰਨੀ ਹੈ ਤੇ ਪਖੰਡੀ ਲੋਕ ਮਾਲਾ ਪਕੜ ਕੇ ਬਾਣਾ ਬਣਾ ਕੇ ਜਿੱਥੇ ਚਰਸਤਾ ਵਗਦਾ ਹੋਵੇ ਉਥੇ ਬਹਿ ਕੇ ਕਰਦੇ ਹੈ, ਝੂਠੀ ਭਗਤੀ ਲੋਕਾਂ ਨੂੰ ਵਿਖਾਉਣ ਲਈ ਮਹਾਤਮਾ ਲੋਕਾਂ ਤੋਂ ਲੁਕਦੇ ਨੇ ਕਿ ਸਾਨੂੰ ਕੋਈ ਤੰਗ ਨਾ ਕਰੇ, ਸੱਚੀ ਭਗਤੀ ਕਰ। ਵੇਖ ਲੋ ਪਖੰਡੀ ਲੋਕ ਬੈਠੇ ਹੁੰਦੇ ਸਿੰਘਾਸਣ ਲਾ ਕੇ, ਤੇ ਚੌਰ ਹੱਥ ਚ ਵੜਿਆ ਹੁੰਦਾ ਤੇ ਭਾਵ ਬਾਣਾ ਬਣਾਇਆ ਹੁੰਦਾ ਤੇ ਮਾਲਾ ਫੜੀ ਹੁੰਦੀ ਹੈ ਚੇਲਿਆਂ ਨੂੰ ਵਿਖਾਉਣ ਲਈ। ਚੌਰ ਦਾ ਕੀ ਅਰਥ ਹੈ? ਕਿਸੇ ਦੇ ਚੌਰੀ ਕਰਨੀ ਸਤਿਕਾਰ, ਦੂਜੇ ਨੰਬਰ ਤੇ ਮੱਖੀਆਂ ਉਡਾਉਣੀਆਂ। ਸੋ ਇਸ ਪ੍ਰਕਾਰ ਦੋਵੇਂ ਅਰਥ ਕਾਹਦੇ? ਤੂੰ ਕਿਹਦੇ ਤੇ ਫੇਰਦਾ ਹੈ? ਆਪਣੇ ਤੇ ਆਪ ਫੇਰਦਾ ਹੈ ਜਾਂ ਤੇਰੇ ਤੇ ਕੋਈ ਹੋਰ ਫੇਰੇ? ਤੇ ਤੂੰ ਡਰਦਾ ਵੀ ਹੈ, ਫਰਵਾ ਨਹੀਂ ਸਕਦਾ। ਇਸ ਪ੍ਰਕਾਰ ਕਦ ਲਿਫਾ ਫੜਿਆ ਹੋਇਆ, ਜਾਣਨਾ ਕਰੋ, ਬੈਠ ਕੇ ਤੇ ਗੱਪਾਂ ਮਾਰੀ ਜਾਣੀਆਂ, ਆਪਣੇ ਆਪ ਹੀ ਸਭ ਕੁਛ ਕਰੀ ਜਾਣਾ। ਮਹਾਤਮਾ ਜਾਣ ਲੈਂਦੇ ਨੇ। ਆ ਸੌਣ ਸਿੰਘ ਜਿਹੜਾ ਰਾਹ ਦਾ ਸਵਾਮੀ ਹੋਇਆ ਹੈ, ਜਿਹਨੂੰ ਇੰਦਰਾ ਆਦਿਕ ਵਰਗੀਆਂ ਨੇ ਮੁੱਢ ਵੱਧਾ ਜਿਨ੍ਹਾਂ ਦਾ ਪੈਦਾ ਕੀਤੇ ਨੇ, ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਰਣਧੀਰ ਸਿੰਘ ਜੀ ਚਲੇ ਗਏ ਤਿੰਨਾਂ ਨੂੰ ਮਿਲਣ ਵਾਸਤੇ, ਤੇ ਕਿਹਾ ਵੀ ਆ ਗੱਪਾਂ ਮਾਰਨ। ਕਹਿੰਦਾ ਜਦੋਂ ਅੱਖਾਂ ਮੀਟ ਕੇ ਵੇਖਦਾ ਹੈ, ਜਿਵੇਂ ਕਾਸ਼ ਵਿਚ ਤਾਰੇ ਦਿਖਦੇ ਆ, ਚੰਦਰਮਾ ਦਿਸਦਾ ਹੈ, ਜਿਵੇਂ ਖਜੂਰ ਨੂੰ ਖਜੂਰਾਂ ਲੱਗੀਆਂ ਦਿਸਦੀਆਂ, ਮੈਨੂੰ ਸਭ ਕੁਛ ਦਿਸਦਾ ਹੈ। ਤੇ ਮਹਾਂਪੁਰਖ ਕਿਹੜੇ ਘੱਟ ਸਨ? ਉਹਦਾ ਹੀ ਟਾਈਮ ਪੀਸ ਪਕੜ ਕੇ ਉਹਦੇ ਲਾਗੋਂ ਸਹੀ ਹੈ ਨਾ, ਉਹਦੇ ਸਰਾਣੇ ਥੱਲੇ ਦੇ ਦਿੱਤਾ। ਉਹਨੇ ਚਿਰ ਨੂੰ ਲਾਂਗਰੀ ਆ ਗਿਆ, ਜੀ ਲੰਗਰ ਤਿਆਰ ਹੋ ਗਿਆ। ਕਹਿੰਦਾ ਕੀ ਟਾਈਮ ਹੋਇਆ? ਇੱਥੇ ਟਾਈਮ ਪੀਸ ਸੀ, ਇਧਰ ਵੇਖ ਉਧਰ ਵੇਖ। ਮਹਾਂਪੁਰਖ ਕਹਿੰਦੇ ਕਿਤੇ ਦੂਰ ਤੇ ਨੀ ਹੋਣਾ, ਆਕਾਸ਼ ਵਿਚ ਤੇ ਨੀ ਗਿਆ, ਨਾ ਪਤਾਲ ਚ ਗਿਆ, ਵੇਖ ਲਾ ਤੂੰ, ਹੁਣੇ ਕਹਿ ਰਿਹਾ ਸਭ ਕੁਝ ਦਿਸਦਾ। ਕਿੱਥੋਂ ਦਿਸਣਾ ਸੀ? ਗੱਪਾਂ ਸੀ, ਝੂਠ ਸੀ। ਸੋ ਨੀਵੀਂ ਪਾ ਗਿਆ ਵਿਚਾਰਾ, ਕਹਿੰਦੇ ਫਿਰ ਤੇਰੇ ਸਰਾਣੇ ਥੱਲੇ ਹੀ ਹੋ, ਐਵੇਂ ਟਕਾ ਕੇ ਸੱਤ ਮਾਰੀ ਵਿਚ ਝੂਠਾ ਕੀਤਾ ਸੀ। ਹੋਰ ਪਖੰਡੀ ਇਸੇ ਪ੍ਰਕਾਰ ਕੋਈ ਬ੍ਰਾਹਮਣ ਬਾਰੀ ਥਾਈ ਟਿੱਕੇ ਲਾ ਕੇ, ਸੋ ਮੂਰਤੀ ਭਗਵਾਨ ਦੀ ਰੱਖ ਕੇ ਅੱਖਾਂ ਮੀਟ ਕੇ ਬੈਠਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੱਖਾਂ ਕਿਉਂ ਮੀਟੀਆਂ? ਜੇ ਅੱਖਾਂ ਮੀਟਦਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ, ਤੁਹਾਨੂੰ ਕੀ ਪਤਾ ਸਾਧੋ? ਫਿਰ ਅੱਖਾਂ ਮੀਟ ਲੀਆਂ ਤੇ ਮਹਾਰਾਜ ਸਾਹਿਬ ਨੇ ਉਹਦੀ ਮੂਰਤੀ ਕੈਦੀ ਸਭ ਕੁਛ ਗਾਇਬ ਕਰਤਾ, ਲੁਕਾਤਾ ਪਿੱਛੇ, ਅੱਖਾਂ ਖੋਲੀਆਂ ਤੇ ਕੁਛ ਵੀ ਨਹੀਂ, ਫਿਰ ਲੱਭਦਾ ਸਿਰੇ। ਹਜ਼ੂਰ ਕਹਿੰਦੇ ਤਿੰਨਾਂ ਲੋਕਾਂ ਤੋਂ ਬਾਹਰ ਤੇ ਨੀ ਗਈ ਹੋਣੀ, ਲੱਭ ਲਾ। ਮੰਨਣਾ ਪਿਆ ਜੀ ਮੈਂ ਪਖੰਡ ਕਰਦਾ ਸੀ, ਉਹ ਜੇ ਪਖੰਡੀ ਪਿੱਛੇ ਵੀ ਚਲੇ ਆਏ ਆ ਤੇ ਹੁਣ ਵੀ ਬਹੁਤ ਨੇ, ਗਾਂ ਵੀ ਹੋਣਗੇ ਤੇ ਸਿਆਣੇ ਕਿਨ ਬਣਨਾ ਅਸੀਂ ਬਣਨਾ, ਠੱਗੇ ਕਿਉਂ ਜਾਂਦੇ ਆ ਮਗਰ ਕਿਉਂ ਲੱਗਦੇ ਆ। ਇਸ ਪ੍ਰਕਾਰ ਮਹਾਰਾਜ ਸੰਗਤ ਮੀਤੇ ਨਾਕ ਪਕੜੇ ਠੱਗਣ ਕੋ ਸੰਸਾਰ, ਸੋ ਆਡ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਸੇ ਕਛੂ ਨ ਸੂਝੇ ਇਹ ਪਦਮ ਅਲੋ। ਖਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ, ਸ੍ਰਿਠ ਸਾਹਿਬ ਇਕ ਵਰਣ ਹੋਈ ਧਰਮ ਕੀ ਗੱਤ ਰਹੀ। ਉਸ ਮੌਕਾ ਸ਼ਬਦ ਉਚਾਰ ਕੇ ਸਮਝਾਇਆ ਸੀ, ਐਵੇਂ ਸਰੀਰ ਤੇ ਟਿੱਕੇ ਲਾਏ ਹੋਏ ਹੈ, ਐਵੇਂ ਭੇਖ ਬੁਲਾਇਆ ਹੋਇਆ, ਮੂਰਤੀ ਭਗਵਾਨ ਦੀ ਅੱਗੇ ਰੱਖੀ ਹੋਈ, ਅੱਖਾਂ ਮੀਟ ਕੇ ਬੈਠਾ ਹੋਇਆ, ਤੇਰਾ ਸਾਰਾ ਹੀ ਝੂਠ ਹੈ, ਪਾਜ ਖੋਲ ਦਿੱਤਾ ਸੀ। ਇਸ ਪ੍ਰਕਾਰ ਗੁਰੂ ਪਿਆਰਿਓ, ਸੱਚੀ ਭਗਤੀ ਤਾਂ ਕਿਸੇ ਨੂੰ ਜਣਾਉਣ ਦੀ ਲੋੜ ਨਹੀਂ, ਕਿਸੇ ਨੂੰ ਵਿਖਾਉਣ ਦੀ ਲੋੜ ਨਹੀਂ, ਸੱਚਾ ਸਭ ਕੁਛ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅਨ ਦਿਨ ਦਿਨੇ ਰਾਤ ਸੱਚੀ ਭਗਤ ਕਰ, ਝੂਠੀ ਭਗਤੀ ਨਾ ਕਰ, ਇਹੋ ਜਿਹੀ ਭਗਤੀ ਨਾ ਹੋਵੇ। ਸੋ ਮੁਖ ਝੂਠ ਬਗਲ ਸਮਾਧਨ, ਹਜ਼ੂਰ ਦੀਆਂ ਪੰਕਤੀਆਂ, ਤਰਪਾਲ ਤਿਹਾਲ ਤਾਵ ਗਲ ਮਾਲਾ ਤਿਲਕ ਲਾਟੰ, ਦੋ ਧੋਤੀ ਬਸਤਰ ਕਪਾਟੰ, ਜੋ ਜਾਣ ਬ੍ਰਹਮ ਕਰਮ ਸਭ ਫੋਖ ਨਿਹ ਚੋ ਕਰਮ। ਬਗਲ ਸਮਾਧੀ ਨਾ ਹੋਵੇ, ਦਿੱਲੇ ਵਾਲੀ ਸਮਾਧੀ ਨਾ ਹੋਵੇ, ਸੱਚੀ ਭਗਤੀ ਕਰ, ਚਿਤ ਬਿਰਤੀ ਲਾ ਟਕਾ ਕਰਕੇ, ਜਿਵੇਂ ਆਪ ਜੀ ਕਹਿੰਦੇ ਹਨ,
ਏਕੋ ਨਾਮ ਧਿਆਏ ਤੋ ਸੁਖ ਪਾਵੇ ਮੇਰੇ ਭਾਈ,
ਏਕੋ ਜੋ ਨਿਰੰਕਾਰ ਸਰਵ ਵਿਆਪੀ ਹੈ, ਉਸ ਅਕਾਲ ਪੁਰਖ ਦੇ ਨਾਮ ਨੂੰ ਧਿਆਉਣਾ ਕਰ ਤੂੰ, ਫਿਰ ਸੁਖ ਪਾਵੇਗਾ ਸ਼ਾਂਤੀ ਤੇ ਸੰਤੋਖ ਵਾਲਾ। ਜਿਹੜੇ ਸੁਖ ਨੂੰ ਲੋਕ ਭਾਲਦੇ ਫਿਰਦੇ ਹੈ, ਜਿਹੜੇ ਸੁਖ ਬਦਲੇ ਤਿੰਨੇ ਯਤਨ ਕਰੀ ਫਿਰਦੇ ਹੈ, ਉਹ ਸੁਖ ਮੇਰੇ ਭਾਈ ਪਾ ਲਵੇਗਾ, ਭਰਾਵਾ ਪ੍ਰਾਪਤ ਹੋ ਜੂ ਤੈਨੂੰ, ਕਿਤੇ ਲਾਂਭੇ ਜਾਣ ਦੀ ਲੋੜ ਨਹੀਂ।
ਹੋ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ,
ਜੀਵ ਨੂੰ ਹਉਮੈ ਨੀ ਟਿਕਣ ਦਿੰਦੀ, ਲੋਹਾ ਧਾਂਤ ਬੜੀ ਸਖਤ ਹੈ ਪਰ ਇਸ ਨੂੰ ਜੰਗਾਲ ਖਾ ਜਾਂਦਾ ਹੈ, ਲੱਕੜੀ ਬੜੀ ਚੰਗੀ ਵਸਤੂ ਹੈ ਇਸ ਨੂੰ ਘੁਣ ਖਾ ਜਾਂਦਾ ਹੈ। ਮਨੁੱਖ 84 ਲੱਖ ਜੂਨ ਦਾ ਸਿਰਮੋਰ ਹੈ, ਅਵਰ ਜੂਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਪਰ ਇਹਨੂੰ ਹਉਮੈ ਖਾਈ ਜਾਂਦੀ ਹੈ, ਹਉਮੈ ਨਹੀਂ ਛੱਡਦੀ, ਜੰਮਣ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਮਰਦਿਆਂ ਤੱਕ, ਹਉਮ ਵਿਚ ਆਇਆ ਹਉਮ ਵਿਚ ਗਇਆ, ਹਉਮ ਵਿਚ ਜੰਮਿਆ ਹਉਮ ਵਿਚ ਮੋਆ, ਹਉਮ ਵਿਚ ਦਿੱਤਾ ਹਉਮ ਵਿਚ ਲਿਆ, ਮੈਂ ਦਿੱਤਾ ਮੈਂ ਕੀਤਾ, ਜੋ ਵੀ ਦੁਨੀਆਂ ਦਾ ਕਾਰੋਬਾਰ ਹੈ ਹਉਮੈ ਨੀ ਖਿਹੜਾ ਛੱਡਦੀ, ਤੇ ਜਿਹਨੂੰ ਦਿੱਤਾ ਉਹ ਜਾਣਦਾ ਨਹੀਂ, ਜਾਣੀ ਜਾਣ ਹੈ। ਹਉਮ ਚ ਦਿੱਤਾ ਹਉਮ ਚ ਲਿਆ, ਹਉਮ ਚ ਖੱਟਿਆ ਹਉਮ ਚ ਗਿਆ, ਖਿਆਲ ਦੇਵੋ ਹਉਮੈ ਦੀਰਘ ਰੋਗ ਹੈ, ਬੜਾ ਵੱਡਾ ਲਾ ਇਲਾਜ ਬਿਮਾਰੀ ਹਉਮੈ ਹੈ। ਤੇ ਕੋਈ ਨਾ ਆਖੇ ਘੱਟ ਹਉਮੈ ਜਾਈਏ, ਤੇਰੇ ਵਿਚ ਹਉਮੈ ਚਲੀ ਜਾਵੇ ਤੂੰ ਪੂਰਾ ਹੋ ਸਕਦਾ, ਤੈਨੂੰ ਕੋਈ ਘੱਟ ਨਹੀਂ ਕਵੇਗਾ। ਇਹਦਾ ਨਾਂ ਬੰਦਾ ਤੇ ਬੰਦਿਆ, ਫਿਰ ਮਨੁੱਖ, ਮਨੁੱਖ ਦਾ ਬੰਦੇ ਦਾ ਅਰਥ ਹੈ ਦਾਸ, ਤੇ ਮਨੁੱਖ ਦਾ ਅਰਥ ਹੈ ਮਾਣ ਦਾ ਖੋ ਖਾਧਾ ਹੋਇਆ, ਮਨੁੱਖ ਮਾਣ ਦਾ ਖਾਧਾ ਹੋਇਆ, ਮਾਣ ਦਾ ਗਰਸਿਆ ਹੋਇਆ, ਹਉਮੈ ਦਾ ਰੋਗੀ। ਇਸ ਪ੍ਰਕਾਰ ਹਉਮੈ ਬੜਾ ਵੱਡਾ ਰੋਗ ਹੈ, ਦੂਜਾ ਪੁਣਾ ਕਿ ਮੇਰੇ ਬਰਾਬਰ ਕੋ ਦੁਨੀਆਂ ਦਾ ਹੋਰ ਨਹੀਂ, ਦਵੈਤ ਭਾਵ ਤੇ ਈਰਖਾ ਉਹਨੂੰ ਮਨ ਚੋਂ ਕੱਢਣਾ ਚਾਹੀਦਾ ਹੈ, ਤੇ ਖਾਸ ਕਰਕੇ ਅੰਮ੍ਰਿਤਧਾਰੀ ਵੀ ਨਾ ਕੱਢਣਾ। ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਸਿੱਖ ਹੈ, ਕਲਗੀਧਰ ਦੇ ਪੁੱਤਰ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੈ, ਤੇ ਇੱਕ ਵਾਰੀ ਪੰਜ ਪਿਆਰੇ ਪੈਦਾ ਹੋਏ ਤੇ ਉਹਨਾਂ ਦੀ ਗਾਹ ਲਾਦ ਹੈ, ਫਿਰ ਵੱਖਰੇ ਵੱਖਰੇ ਆਪਾਂ ਕਿਉਂ ਢੀਂਗਲੀਆਂ ਵਿੱਢੀਆਂ, ਵੱਖਰਾ ਵੱਖਰਾ ਆਪਣਾ ਕਿਉਂ ਰੰਭੀ ਫਿਰਦੇ ਹੈ। ਇਸ ਕਰਕੇ ਹਉਮੈ ਤੇ ਦੂਜਾ ਪੁਣਾ ਦੂਰ ਕਰ, ਕਿਨੂੰ ਕਹਿੰਦੇ ਮਹਾਰਾਜ ਸਾਹਿਬ, ਸਾਨੂੰ ਕਹਿੰਦੇ ਨਾ, ਦੂਰ ਕਰਦੇ ਇਹਨਾਂ ਨੂੰ ਹਉਮੈ ਨੂੰ ਤੇ ਦੂਜੇ ਪੁਣੇ ਨੂੰ, ਪਰ ਨਹੀਂ ਦੂਰ ਕਰਨਾ ਜਿਹੜੀ ਵੱਟ ਪਾ ਲਈਏ, ਜਿਹੜੀ ਕੰਧ ਦੇ ਲਈਏ, ਹਉ ਹਉ ਭੀਤ ਭਇਓ ਹੈ ਬੀਚੋ, ਸੁਣਤ ਦੇਸ ਨਿਕਟਾਇਓ, ਪਰਮੇਸ਼ਰ ਦਾ ਦੇਸ਼ ਦੂਰ ਨਹੀਂ ਨੇੜੇ ਹੀ ਹੈ, ਪਰ ਹਉ ਹਉ ਹਉਮੈ ਵਾਲੀ ਜਿਹੜੀ ਭੀਤ ਕੰਧ ਵਿਚ ਆਈ ਹੈ ਉਹ ਮਿਲ ਨਹੀਂ ਦਿੰਦੀ। ਭੰਭੀਰੀ ਕੇ ਪਾਤ ਪਾਦਰੋ ਦਿਨ ਪੇਖੇ ਦੂਰ ਆਇਓ, ਪਰਦਾ ਦੇ ਭਾਵੇਂ ਭੰਭੀਰੀ ਦੇ ਖੰਭ ਜਿੰਨਾ ਵੀ ਕਿਉਂ ਨਾ ਹੋਵੇ, ਗੰਢੇ ਦੇ ਛਿੱਲ ਜਿੰਨਾ ਵੀ ਕਿਉਂ ਨਾ ਹੋਵੇ, ਉਹ ਮਿਲ ਨਹੀਂ ਦਿੰਦਾ, ਤੂੰ ਤੇ ਹਉਮੈ ਦੀ ਕੰਧ ਵਿਚ ਕੱਢੀ ਹੋਈ ਹੈ, ਮਿਲੇਗਾ ਕਿਵੇਂ। ਸੋ ਧੰਨ ਗੁਰੂ ਅਮਰਦਾਸ ਜੀ ਦਾ ਬਚਨ ਮੰਨੋ, ਹਉਮੈ ਛੱਡ ਦਿਓ ਤੇ ਦਵੈਤ ਭਾਵ ਦੂਜਾ ਪੁਣਾ ਛੱਡ ਦਿਓ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰ ਆਇਓ ਮਨ ਕਾ ਬਿਰਹਾ ਤਾਂ ਮੇਲ ਕੀ ਉਹ ਮੇਰੇ ਰਾਜਨ ਫਿਰ ਮੇਲ ਹੁੰਦਿਆਂ ਦੇਰ ਨੀ ਲੱਗੂਗੀ ਅਭੇਦ ਹੋ ਜਾਵੇਗਾ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸਫਲਾ ਹੋਦੂ ਜਪਿਆ ਹੋਇਆ ਫਿਰ ਕਿਹੋ ਜਿਹਾ ਹੋਵੇਗਾ ਜਿਨ੍ਹਾਂ ਨਾਲ ਵਿਸਤਰੇ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ ਦੂਜਾ ਆਪਣਾ ਜੋ ਖਤਮ ਹੋ ਗਿਆ ਹਉਮੇ ਜੋ ਖਤਮ ਹੋ ਗਈ ਹੁਣ ਤੂੰ ਹੀ ਰਹਿ ਗਿਆ ਜਬ ਹਮ ਹੋਤੇ ਮੇਰੇ ਚ ਹਉ ਸੀ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਹੁਣ ਮੇਰੇ ਚੋ ਮੈਂ ਖਤਮ ਹੋ ਗਈ ਏ ਹਉਮੇ ਖਤਮ ਹੋ ਗਈ ਏ ਹੁਣ ਮਹਾਰਾਜ ਸਾਹਿਬ ਦੂਜਾ ਆਪਣਾ ਰਹਿ ਹੀ ਨਹੀਂ ਗਿਆ ਇਹ ਗੱਲ ਮੰਨੀ ਨਹੀਂ ਜਾ ਸਕਦੀ ਹਰ ਹਰ ਜਨ ਦੋਈ ਏਕ ਹੈ ਬਿਦ ਵਿਵਾਹ ਕੁਛ ਨਾਹੀ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ ਜੇ ਪਾਣੀ ਦੇ ਬੁੱਧਵੇਰ ਨੂੰ ਕੋਈ ਕਹੇ ਕਿ ਇਹ ਦੂਜਾ ਹੈ ਇਹ ਵੱਖਰਾ ਪੁਣਾ ਤੇ ਗਲਤੀ ਹੋਵੇਗੀ ਉਹ ਦੂਜਾ ਨੀ ਪਾਣੀ ਦਾ ਰੂਪ ਹੈ ਕੇਵਲ ਹਵਾ ਦੇ ਕਾਰਨ ਥੋੜਾ ਜਾ ਫੁੱਲਿਆ ਹੋਇਆ ਹੈ ਪਹਿਲੀ ਬੂੰਦ ਕਾਸ਼ ਪਈ ਤੇ ਬੁਲਬੁਲਾ ਬਣ ਗਿਆ ਦੂਜੀ ਬੂੰਦ ਪਈ ਤੇ ਬੁਲਬੁਲਾ ਮਿਟ ਗਿਆ ਇੰਨਾ ਕੀ ਫਰਕ ਆ ਕਹਿਣ ਸੁਣ ਕੋ ਦੂਜਾ ਸੋ ਇਸ ਪ੍ਰਕਾਰ ਤੂੰ ਹਉਮੇ ਦੂਰ ਕਰ ਦੇ ਤੂੰ ਦੂਜਾ ਆਪਣਾ ਦੂਰ ਕਰ ਦੇ ਗੁਰੂ ਅਮਰਦਾਸ ਜੀ ਕਹਿੰਦੇ ਸਾਨੂੰ ਹਉਮੇ ਦੂਜਾ ਦੂਰ ਕਰ ਵੱਡੀ ਵਡਿਆਈ ਫਿਰ ਤੈਨੂੰ ਛੋਟੀਆਂ ਵਡਿਆਈਆਂ ਨੀ ਮਿਲਣਗੀਆਂ ਵੱਡੀਆਂ ਵਡਿਆਈਆਂ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨ ਹਰ ਪਾਤ ਰੁੱਖ ਨੂੰ ਪੱਤਰੇ ਲੱਗੇ ਤੇ ਝੜ ਜਾਣੇ ਤੇ ਫਿਰ ਹੋਰ ਲੱਗਣੇ ਇਹੋ ਜਿਹੀ ਵਡਿਆਈ ਨਹੀਂ ਅੱਜ ਤੂੰ ਮੈਨੂੰ ਅੰਦਰ ਦਿੱਤਾ ਮੈਂ ਤੇਰੇ ਤੇ ਕੇਸ ਕੀਤੇ ਹੈ ਤੇ ਕੱਲ ਨੂੰ ਮੈਂ ਤੈਨੂੰ ਅੰਦਰ ਜਾਊ ਮੈਂ ਤੇਰੇ ਤੇ ਕੇਸ ਕਰੂ ਆਹ ਵਡਿਆਈਆਂ ਜਿਨ੍ਹਾਂ ਦੇ ਲੋਕ ਖਬ ਖਬ ਮਰ ਰਹੇ ਨੇ ਕਿਲ ਕਿਲ ਮਰ ਰਹੇ ਨੇ ਕੀ ਕੁਛ ਬਣ ਰਿਹਾ ਪਾਪ ਇਕੱਠੇ ਕਰ ਰਹੇ ਲੋਕ ਅਵਗੁਣਾ ਕਿ ਬੰਨੇ ਗੰਠੜੇ ਝੂਠ ਤੇ ਅਪਰਾਧ ਹਉਮੇ ਦੀਆਂ ਗੰਢਾਂ ਬੰਨੀ ਜਾਂਦੀਆਂ ਨਹੀਂ ਕੋਈ ਪ੍ਰਾਪਤੀ ਸੱਚੀ ਵਡਿਆਈ ਸੁੱਚੀ ਵਡਿਆਈ ਜਿਹਨੂੰ ਕੋਈ ਖੋ ਨਾ ਸਕੇ ਜਿਹਨੂੰ ਕੋਈ ਨਾਸ ਨਾ ਕਰ ਸਕੇ ਦੁਨੀਆਂ ਕੀਆਂ ਵਡਿਆਈਆਂ ਕੌਣੇ ਆਵੇ ਕਾਮ ਕਿਹੜੇ ਕੰਮ ਆਉਣਗੀਆਂ ਮਾਇਆ ਕਾ ਰੰਗ ਸਫਿਕਾ ਜਸੋ ਬਿਨਸ ਨਿਦਾਨ ਨਿਦਾਨ ਅੰਤ ਨੂੰ ਮਿਨਸ ਜਾਣਾ ਨਾਸ ਹੋ ਜਾਣਾ ਭਾਵੇਂ ਸੈਂਕੜੇ ਹਜ਼ਾਰ ਤੇਰੇ ਕੋਲ ਤੇ ਭਾਵੇਂ ਅਰਬ ਖਰਬ ਤੇਰੇ ਕੋਲ ਕੀ ਤੂੰ ਚੱਬ ਕੇ ਖਾਏਗਾ ਤੀ ਤੇਰੇ ਨਾਲ ਜਾਣਗੇ ਇਹ ਹਉਮੇ ਹੀ ਹੈ ਕੇਵਲ ਸੱਚੀਆਂ ਵਡਿਆਈਆਂ ਪ੍ਰਾਪਤ ਕਰਨੀਆਂ ਤੇ ਪਰਮੇਸ਼ਰ ਦੇ ਨਾਮ ਤੋਂ ਮਿਲਣੀਆਂ ਜੇ ਕਰਤੇ ਪੁਰਖ ਵਿਚ ਭੇਦ ਹੋਣਾ ਤੇ ਹਉਮੈ ਦੂਜਾ ਆਪਣਾ ਦੂਰ ਕਰਨਾ ਪੈਣਾ ਜਿਸ ਨਰਕੀ ਦੁਬਦਾ ਨਾ ਜਾਏ ਧਰਮ ਰਾਜ ਤਿਸ ਕੋ ਦੇ ਸਜਾਏ ਬਾਣੀ ਦੀ ਪੰਕਤੀ ਹੈ ਨਾ ਧਰਮ ਰਾਜ ਜਰੂਰ ਸਦਾ ਸਜਾ ਦਊ ਜਿਨੇ ਦਵੈਤ ਭਾਵ ਮਨ ਚੋ ਨਹੀਂ ਕੱਢੀ ਜਿਨੇ ਆਪਣਾ ਪਿਤਾ ਨੀ ਸਮਝਿਆ ਕਲਗੀ ਦਾਦਾ ਨੂੰ ਜਿਨੇ ਪਿਤਾ ਆਪਣਾ ਗੁਰੂ ਨੀ ਸਮਝਿਆ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਜਿਨੇ ਆਪਣੇ ਭਰਾ ਨੀ ਸਮਝਿਆ ਦੂਜਿਆਂ ਨੂੰ ਮੈਂ ਵੱਖਰਾ ਤੇ ਤੂੰ ਵੱਖਰਾ ਉਹ ਧਰਮ ਰਾਜ ਸਜਾ ਨਾ ਸਹਿਣੀ ਪਵੇ ਇਹ ਵੀ ਤਾਂ ਸਾਡਾ ਗੁਰੂ ਹੀ ਕਹਿੰਦਾ ਹੈ ਐਵੇਂ ਹਜ਼ੂਰ ਕਹਿੰਦੇ ਸੱਚੀਆਂ ਵਡਿਆਈਆਂ ਮਿਲ ਗਈਆਂ ਤੇਰੀ ਦੂਰੀ ਖਤਮ ਹੋ ਜੂ ਤੈਨੂੰ ਆਣ ਕੇ ਅਸੀਂ ਆਪ ਮਿਲਾਂਗੇ ਤੂੰ ਸਾਡੇ ਵਿਚ ਭੇਦ ਹੋਵੇਗਾ ਐਵੇਂ ਸਮਝਾਉਂਦੇ ਹਨ ਰਹਾਓ ਰਹਿਣਾ ਕਰੋ ਰਹਾਓ ਟਿਕਣਾ ਕਰੋ ਰਹਾਓ ਬੀਜਣਾ ਕਰੋ ਪਰਮੇਸ਼ਰ ਦੇ ਨਾਮ ਨੂੰ ਸੁੱਚੇ ਧਰਮ ਨੂੰ ਸਭ ਗੁਣਾਂ ਨੂੰ
ਇਸ ਭਗਤੀ ਨੂੰ ਸੁਰ ਨਰ ਮਨ ਜਨ ਲੋਚਦੇ
ਹਾਂਜੀ ਹਾਂਜੀ ਇਸ ਜਿਹੜੀ ਭਗਤੀ ਹੈ ਪਰਮੇਸ਼ਰ ਕਰਤੇ ਪੁਰਖ ਦੀ ਇਸ ਭਗਤੀ ਕਰਨ ਨੂੰ ਤੇ ਭਗਤੀ ਦੇ ਸਮੇਂ ਨੂੰ ਸੁਰ ਦੇਵਤੇ ਨਰ ਮਨੁੱਖ ਤੇ ਮੁਨੀ ਜਨ ਉਹ ਵੀ ਲੋਚਦੇ ਚਾਹੁੰਦੇ ਮੰਗਦੇ ਹਨ
ਵੇਣ ਸਤਿਗੁਰ ਪਾਈ ਨਾ ਜਾਏ
ਸਤਨਾਮ ਤੋਂ ਰਹਿਤ ਗੁਰ ਸਭ ਤੋਂ ਵੱਡੇ ਦੇ ਚਰਨੀ ਲੱਗਣਾ ਹੈ ਅਰਦਾਸ ਬੇਨਤੀ ਕਰਨੀ ਹੈ ਭਗਤੀ ਪਾਉਣੀ ਪ੍ਰਾਪਤ ਕਰਨੀ ਹੈ ਫਿਰ ਪਾਈ ਜਾਊ ਐਵੇਂ ਭਗਤੀ ਪ੍ਰਾਪਤ ਨਹੀਂ ਹੋਣੀ ਸਫਲੀ ਨਹੀਂ ਹੋਣੀ ਜਿਹੜੀ ਸੁਖਦੇਵ ਰਿਖੀ ਨੇ ਕੀਤੀ ਸੀ ਕਈ ਸਾਲ ਬੈਠਾ ਰਿਹਾ ਜੜਾਵਾਂ ਬਣ ਗਈਆਂ ਜਾਨਵਰ ਆਲ ਨੇ ਪਾਏ ਹੈ ਤੇ ਚਿੜਾ ਹੀ ਕਹਿੰਦਾ ਚਿੜੀ ਨੂੰ ਤੇ ਨਗੋਰਾ ਹੀ ਭਗਤੀ ਕਰੀ ਜਾਂਦਾ ਹੈ ਇਹਨੂੰ ਨੀ ਪ੍ਰਾਪਤੀ ਕੋਈ ਹੋਣੀ ਨਾ ਮੁਕਤੀ ਹੋਣੀ ਹੈ ਇਸ ਕਰਕੇ ਚੱਲ ਇੱਥੋਂ ਉੱਡ ਜਾਈਏ ਪਰਾਂ ਚਲੇ ਜਾਈਏ ਨਗੋਰੇ ਦੀ ਸੰਗਤ ਚੰਗੀ ਨਹੀਂ ਹੁੰਦੀ ਸਤਿਗੁਰ ਬਾਜੋਂ ਗੁਰ ਨਹੀਂ ਕੋਈ ਨਗੋਰੇ ਕਾ ਹੈ ਨਾਓ ਬੁਰਾ ਉਹ ਕਹਿੰਦੀ ਨਹੀਂ ਇੰਨੀ ਅੱਖਾਂ ਮੀਟ ਕੇ ਬੈਠਾ ਕਿੰਨੇ ਚਿਰ ਦਾ ਭਗਤੀ ਕਰਦਾ ਸਫਲ ਨਾ ਹੋਊ ਕਹਿੰਦਾ ਨਹੀਂ ਹੋਣਾ ਫਿਰ ਠੋਕਰ ਵੱਜੀ ਸੀ ਗੁਰੂ ਵਾਲਾ ਬਣ ਲਈ ਕਿੰਨੀ ਘਾਲਣਾ ਘਾਲਣੀ ਪਈ ਸਤਿਗੁਰੂ ਜੀ ਨੇ ਸੌਖਾ ਜਿਹਾ ਰਸਤਾ ਸਾਨੂੰ ਬਖਸ਼ ਦਿੱਤਾ ਹੈ ਤੇ ਕਲਯੁਗ ਦਾ ਸਮਾਂ ਤੇ ਇਹੋ ਜਿਹਾ ਹੈ ਕਿ ਚੇਲੇ ਬੈਠਣ ਘਰਾਂ ਵਿਚ ਗੁਰ ਉੱਠ ਘਰ ਤੇ ਨਾੜੇ ਜਾਈ। ਭਾਈ ਗੁਰਦਾਸ ਜੀ ਨੇ ਗਲਤ ਨਹੀਂ ਕਿਹਾ, ਗੁਰੂ ਸਾਹਿਬ ਨੇ ਪ੍ਰਵਾਨ ਕੀਤਾ ਇਹੋ ਜਿਹਾ ਸਮਾਂ ਆ ਗਿਆ ਹੈ ਕਿ ਚੇਲੇ ਘਰਾਂ ਚ ਬਹਿੰਦੇ ਤੇ ਗੁਰੂ ਉਹਨਾਂ ਦੇ ਘਰ ਜਾਂਦਾ ਨਾਲ ਲੈ ਕੇ ਹੋਰਨਾਂ ਨੂੰ, ਆ ਮੈਂ ਤੇਰਾ ਗੁਰੂ ਬਣਾ। ਪਿੱਛੇ ਸਮਾਂ ਸੀ ਚੇਲਿਆਂ ਨੂੰ ਜਾ ਕੇ ਮਿੰਨਤਾਂ ਕਰਨੀਆਂ ਪੈਂਦੀਆਂ, ਕਈ ਕਈ ਸਾਲ ਸੇਵਾ ਕਰਨੀ ਪੈਂਦੀ, ਭਾਂਡੇ ਮਾਂਜਣੇ ਪੈਂਦੇ, ਬਸਤਰ ਧੋਣੇ ਪੈਂਦੇ ਗੁਰੂ ਵਾਲੇ ਬਣਨ ਲਈ, ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਲਈ ਸੌਖਾ ਰਸਤਾ ਵਾ ਸਤਿਗੁਰੂ ਨੇ ਕੀਤਾ ਹੈ। ਇਵੇਂ ਆਪ ਸਮਝਾ ਰਹੇ ਹਨ, ਬਿਨਾਂ ਗੁਰੂ ਤੋਂ ਇਹ ਭਗਤੀ ਸਫਲੀ ਨਹੀਂ ਹੋਣੀ ਤੇ ਭਗਤੀ ਪਾਈ ਨਹੀਂ ਜਾਣੀ, ਭਗਤੀ ਕੀਤੀ ਨਹੀਂ ਜਾਣੀ, ਇਵੇਂ ਸਮਝਾਉਂਦੇ ਹਨ।
ਪੰਡਤ ਪੜਦੇ ਜੋਤ ਕੀ ਤਿੰਨ ਬੂਝ ਨਾ ਪਾਏ।
ਪੰਡਿਤ ਲੋਕ ਵੇਦ ਸ਼ਾਸਤਰ ਨੂੰ ਪੜਦੇ ਤੇ ਜੋਤ ਕੀ ਜੋਰ ਸੀ ਜੋਰ ਸਲਾਉਂਦੇ, ਤਿੰਨਾਂ ਨੂੰ ਬੂਝ ਸਮਝ ਪੈ ਗਈ ਨਹੀਂ। ਪੰਡਿਤ ਨਾਮ ਪੜ੍ਹੇ ਦਾ ਹੈ, ਬ੍ਰਾਹਮਣਾਂ ਦੇ ਬੱਚੇ ਦਾ ਨਾਮ ਪੰਡਿਤ ਨਹੀਂ। ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲਹਾਰ। ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨੂੰ ਆਤਮ ਮੈਂ ਸੋਧੇ, ਰਾਮ ਨਾਮ ਪਰਮੇਸ਼ਰ ਦੇ ਨਾਮ ਨੂੰ ਸੋਧੇ ਆਪਣੇ ਮਨ ਨੂੰ ਨਾਮ ਨਾਲ, ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਫਿਰ ਜੋਨ ਨਾ ਆਵੇ। ਇਹੋ ਜਿਹਾ ਪੰਡਿਤ ਨਹੀਂ ਕਿ ਮੈਂ ਗ੍ਰੰਥ ਬਹੁਤੇ ਪੜ੍ਹ ਲਏ ਮੈਨੂੰ ਯਾਦ ਬਹੁਤਾ ਕੁਛ ਹੈ। ਇਵੇਂ ਪ੍ਰਾਪਤੀ ਨੇ ਇੱਕ ਪੰਡਿਤ ਸੀ, ਬੜੇ ਗ੍ਰੰਥ ਇਕੱਠੇ ਕੀਤੇ। ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋਇਆ ਤੇ ਵੇਖਦਿਆਂ ਸਾਰ ਕੁਝ ਸ਼ਾਂਤੀ ਆਈ। ਮਹਾਤਮਾ ਕਦੇ ਵੀ ਨਹੀਂ ਕਹਿੰਦੇ ਕਿ ਮੈਂ ਮਹਾਤਮਾ, ਮੈਂ ਸੰਤ, ਮੈਂ ਗਿਆਨੀ, ਕਦੇ ਵੀ ਨਹੀਂ ਕਹਿੰਦੇ। ਲੋਕ ਕਹਿਣ ਲੋਕਾਂ ਦੀ ਮਰਜ਼ੀ ਹੈ, ਵੱਖਰੀ ਗੱਲ ਹੈ। ਸਤਿਗੁਰੂ ਜੀ ਨਹੀਂ ਕਹਿੰਦੇ ਮੈਂ ਗੁਰੂ ਆਤਮ ਸਿੱਖਿਆ ਦੇਵਾਂ। ਉਹਨੇ ਬੇਨਤੀ ਕੀਤੀ, ਹਜ਼ੂਰ ਕਹਿੰਦੇ ਜਾ, ਜੇ ਸ਼ਾਂਤੀ ਨਹੀਂ ਮਿਲਦੀ ਅੱਗੇ ਥੋੜਾ ਜਾ ਜਾ, ਮਿਲਣਗੇ ਤੈਨੂੰ ਉਹਨਾਂ ਨੂੰ ਪੁੱਛ ਲਵੀ, ਉਹ ਤੈਨੂੰ ਸ਼ਾਂਤੀ ਦੇਣਗੇ। ਗਿਆ ਤੇ ਅੱਗੇ ਬੈਠੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ। ਪੰਡਿਤ ਗਿਆ, ਜਾ ਬੇਨਤੀ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਭੇਜਿਆ ਸੀ ਕਿ ਕਿਰਪਾ ਕਰੋ ਮੈਨੂੰ ਸ਼ਾਂਤੀ ਨਹੀਂ ਮਿਲੀ, ਤੁਸੀਂ ਮੇਰੇ ਗੁਰੂ ਬਣੋ। ਉਹ ਕਹਿੰਦੇ ਨਹੀਂ, ਤੇਰਾ ਗੁਰੂ ਹੋਰ ਅੱਗੇ ਹੈ, ਥੋੜਾ ਜਾ ਹੋਰ ਅੱਗੇ ਜਾ, ਉਥੋਂ ਤੈਨੂੰ ਕੁਝ ਮਿਲੂ। ਜਦੋਂ ਅੱਗੇ ਗਿਆ ਤੇ ਕਸੁੰਬੇ ਰੰਗ ਦੇ ਬਸਤਰ ਪਾ ਕੇ ਇੱਕ ਨੌਜਵਾਨ ਬੀਬੀ ਬੈਠੀ ਹੋਈ ਸੀ, ਜਾ ਮੱਥਾ ਟੇਕਿਆ ਜੀ ਤੁਸੀਂ ਮੇਰੇ ਗੁਰੂ ਹੋ। ਉਸ ਨੇ ਪੈਰੋਂ ਛਿੱਤਰ ਲਾ ਲਿਆ ਤੇ ਪੰਡਿਤ ਜੀ ਨੂੰ ਕੁੱਟਣਾ ਸ਼ੁਰੂ ਕਰਤਾ, ਇੰਨਾ ਕੁੱਟਿਆ ਕੁੱਟ ਕੁੱਟ ਕੇ ਬਿਹਾਲ ਕਰ ਦਿੱਤਾ। ਮਸਾਂ ਮਿੰਤਾਂ ਤਰਲੇ ਕਰਕੇ ਜਾਨ ਛੁਡਾਈ, ਵਾਪਸ ਆਇਆ ਉਹਨਾਂ ਤਿੰਨਾਂ ਕੋਲ ਕਿ ਇੰਨੇ ਕਰੜੇ ਸੁਭਾਅ ਦੀ ਬੀਬੀ, ਇੰਨਾ ਮੈਨੂੰ ਕੁੱਟਿਆ, ਕਿਹਦੇ ਕੋਲ ਮੈਨੂੰ ਭੇਜ ਦਿੱਤਾ? ਕਹਿੰਦੇ ਉਹ ਤੇਰਾ ਗੁਰੂ ਜੂ ਸੀ, ਮੇਰਾ ਗੁਰੂ ਕਿਵੇਂ? ਤੂੰ ਜਿਹਨੂੰ ਦਿਨੇ ਰਾਤ ਯਾਦ ਕਰੀਏ ਗੁਰੂ ਉਹੀ ਹੁੰਦਾ ਨਾ, ਉਹ ਸੀ ਮਾਇਆ। ਤੂੰ ਗ੍ਰੰਥ ਬੜੇ ਪੜ੍ਹੇ ਨੇ, ਕਥਾ ਬੜੀ ਕੀਤੀ ਹੈ, ਨਿਸ਼ਾਨਾ ਤੇਰਾ ਮਾਇਆ ਹੀ ਰਿਹਾ ਹੈ, ਤੂੰ ਉਹਨੂੰ ਹੀ ਯਾਦ ਕੀਤਾ ਦਿਨੇ ਰਾਤ। ਮਾਇਆ ਮਨਹੋ ਨਾ ਵਿਸਰੇ, ਮੰਗੇ ਦਮਾ ਦਮ, ਸੁੱਤਿਆਂ ਵੀ ਜਾਗਦਿਆਂ ਵੀ ਸਵੇਰੇ ਵੀ ਸ਼ਾਮ ਵੀ। ਤੇ ਗੁਰੂ ਉਹੀ ਹੁੰਦਾ ਨਾ ਜਿਹਨੇ ਦਿਨੇ ਰਾਤ ਯਾਦ ਕਰੀਏ। ਤੇ ਇਸ ਪ੍ਰਕਾਰ ਜੀ ਮੈਨੂੰ ਕੀ ਪਤਾ ਸੀ, ਬੜੀ ਮਾਰ ਖਾਧੀ, ਜਾ ਫਿਰ ਇਹਦਾ ਖਿਆਲ ਛੱਡ, ਨਾਮ ਰੂਪੀ ਧਨ ਇਕੱਠਾ ਕਰ, ਹੰਕਾਰ ਛੱਡ। ਤੇ ਪਹਿਲੋਂ ਜਿਹਦੇ ਕੋਲੋਂ ਆਇਆ ਉਹ ਈਸ਼ਵਰ ਅਵਤਾਰ ਗੁਰੂ ਨਾਨਕ ਗੁਰੂ ਹੈ, ਉਹਦੇ ਵਰਗਾ ਹੋਰ ਕੋਈ ਗੁਰੂ ਨਹੀਂ, ਉਹ ਤੋਂ ਬਿਨਾਂ ਤੈਨੂੰ ਕਿਸੇ ਸ਼ਾਂਤੀ ਨਹੀਂ ਦੇਣੀ, ਮੁਕਤੀ ਨਹੀਂ ਦੇਣੀ। ਫਿਰ ਉਹਨਾਂ ਤਿੰਨਾਂ ਦੇ ਕਹਿਣ ਤੋਂ ਵਾਪਸ ਗੁਰੂ ਨਾਨਕ ਪਾਤਸ਼ਾਹ ਕੋਲ ਆਇਆ, ਮਾਫ਼ੀ ਮੰਗੀ, ਚਰਨੀ ਪਿਆ, ਹਜ਼ੂਰ ਨੇ ਸਮਝਾਇਆ ਤੇ ਸਲੋਕ ਉਚਾਰਿਆ। ਪੜ ਪੜ ਗੱਡੀ ਲੱਧੀਏ, ਪੜ ਪੜ ਭਰੀਏ ਖਾਦ, ਪੜ ਪੜ ਬੇੜੀ ਪਾਈਏ, ਸਾਰਾ ਸਲੋਕ ਉਸ ਪੰਡਿਤ ਨੂੰ ਸਮਝਾਇਆ ਸੀ। ਨਿਰਾ ਗ੍ਰੰਥਾਂ ਦੇ ਪੜਨ ਨਾਲ ਪੰਡਿਤ ਨਹੀਂ, ਪੜਿਆ ਪੰਡਿਤ ਆਪ ਥੀਆ, ਪਰਮੇਸ਼ਰ ਪੰਡਿਤ ਹੈ। ਇਹੋ ਜਿਹਾ ਪੰਡਿਤ ਪੜ ਤੇ ਮਨ ਨੂੰ ਪ੍ਰਬੋਧੇ ਸਮਝਾਵੇ, ਜਿਸ ਕੇ ਅੰਤਰ ਵਸੇ ਨਿਰੰਕਾਰ, ਤਿਸ ਕੀ ਸੀਖ ਤਰੇ ਸੰਸਾਰ। ਸਿੱਖਿਆ ਨਾਲ ਸੰਸਾਰ ਤਰ ਜਾਂਦਾ ਹੈ, ਜਿਹੜਾ ਆਪ ਕਮਾਵੇ ਆਪ ਨਾ ਕਮਾਵੇ, ਔਰਵ ਦੇਸੇ ਆਪ ਨਾ ਕਰੇ, ਆਪਦ ਜਾਪਦ ਜਨਮੇ ਮਰੇ। ਔਰੇ ਕੋ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਗ ਤੇ ਖਾਇਆ ਕਰਤਾ ਖੇਤ, ਨਹੀਂ ਪ੍ਰਾਪਤੀ। ਇਵੇਂ ਸਮਝਾਉਂਦੇ ਹਨ,
ਆਪ ਥੈ ਸਭ ਰੱਖੇ ਆਉਣ, ਕਿਸ ਕਹਿਣ ਨਾ ਜਾਈ।
ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਆਪੇ ਥੈ ਤੈਨੂੰ ਹਰ ਥਾਵੋਂ ਹਰ ਸਮੇਂ ਸਭ ਰੱਖੇ ਆਉਣ, ਸਭ ਥਾਈ ਰਾਖੀ ਕਰਨ ਵਾਲਾ ਪਰਮੇਸ਼ਰ ਹੈ, ਉਹਦੀ ਬਾਬਤ ਕੁਝ ਕਹਿਣ ਨਾ ਜਾਈ। ਕਹਿਣ ਕਥਨ ਤੋਂ ਬਾਹਰਾ ਹੈ, ਜਾਣੀ ਜਾਣ ਹੈ, ਜਣਾਉਣ ਦੀ ਲੋੜ ਨਹੀਂ। ਵਾਜਾਂ ਮਾਰਨ ਦੀ ਲੋੜ ਨਹੀਂ ਕਹਿਣ ਕਥਨ ਤੋਂ ਬਾਹਰ ਹੈ
ਆਪੇ ਬੇਸੋ ਪਾਈਐ ਗੁਰ ਬੂਝ ਬੁਝਾਈ
ਤਰਸ ਕਰਕੇ ਬੇਨਤੀ ਕਰਕੇ ਦੇ ਜਿਹਨੂੰ ਜੋ ਦੇਵੇ ਸੋ ਉਹ ਪਾਈਏ ਪਾ ਲੈਂਦਾ ਹੈ ਪਰ ਅਸੀਂ ਮੰਗਦੇ ਕੀ ਹੈ ਜੋ ਮੰਗਦੇ ਉਹੀ ਮਿਲੂ ਪਰਮੇਸ਼ੁਰ ਬੜਾ ਬੇਅੰਤ ਹੈ ਮੰਗਣ ਤੋਂ ਬਿਨਾਂ ਨਹੀਂ ਕਈ ਕੁਛ ਦੇਈ ਜਾਂਦਾ ਹੈ ਸੋ ਆਪੇ ਦੇ ਸੋ ਪਾਈਏ ਗੁਰ ਸਭ ਤੋਂ ਵੱਡੇ ਨੇ ਬੂਝ ਸਮਝ ਬੁਝਾ ਸਮਝਾ ਦਿੱਤੀ ਹੈ
ਜੀ ਅਜੰਤ ਸਭ ਤਿਸ ਦੇ ਸਭਨਾ ਕਾ ਸੋਈ
ਛੋਟਾ ਜਾ ਹੁੰਦਾ ਤੇ ਜੰਤ ਥੋੜਾ ਵੱਡਾ ਹੁੰਦਾ ਹੈ ਛੋਟੇ ਦਾ ਵੱਡੇ ਸਭ ਤਿਸ ਦੇ ਪਰਮੇਸ਼ੁਰ ਦੇ ਬਣਾਏ ਹੈ ਦੁਨੀਆਂ ਤੇ ਲੋਕਾਂ ਬੜੀਆਂ ਕਾਢਾਂ ਕੱਢੀਆਂ ਹੈ ਹੈਰਾਨ ਕਰਨ ਵਾਲੀਆਂ ਗੱਲਾਂ ਹੈ ਟੈਲੀਫੋਨ ਸਾਇੰਸਦਾਨਾਂ ਹੋਰ ਕਈ ਕੁਛ ਬਣਾ ਲਿਆ ਉੱਡਣ ਵਾਲੇ ਜਹਾਜ਼ ਬਣਾ ਲਏ ਹੋਰ ਚੰਗੀਆਂ ਕੰਬੀਆਂ ਚੀਜ਼ਾਂ ਬਣਾ ਲਈਆਂ ਬੜੀ ਪੜ੍ਹਾਈ ਕੀਤੀ ਬੜੀ ਮਿਹਨਤ ਕੀਤੀ ਖਿਆਲ ਦੇਵੋ ਕਿਤੇ ਕਿਸੇ ਨੇ ਬੜੀ ਮਿਹਨਤ ਕੀਤੀ ਸੀ ਬੜੀ ਅਲੌਕਿਕ ਨਵੀਂ ਚੀਜ਼ ਪੈਦਾ ਕੀਤੀ ਲੋਕ ਬੜੇ ਖੁਸ਼ ਹੈਰਾਨ ਹੋਏ ਕਹਿੰਦੇ ਵੀ ਇਹਨੂੰ ਕੁਝ ਕੋਈ ਇਨਾਮ ਦੇਣਾ ਚਾਹੀਦਾ ਤੇ ਨਾਮ ਦਵਾਈਏ ਕਿਹਦੇ ਕੋਲੋਂ ਵਿਚਾਰ ਪੈਦਾ ਹੋਈ ਵੀ ਅਮਕੇ ਮਹਾਤਮਾ ਜਿਹੜੇ ਜੰਗਲ ਦੇ ਬੈਠੇ ਬੰਦਗੀ ਨਾਲ ਹੀ ਜੁੜੇ ਨੇ ਸਭ ਕੁਝ ਛੱਡ ਕੇ ਦੁਨੀਆਂ ਦਾ ਉਹਨਾਂ ਦੇ ਹੱਥੋਂ ਨਾਮ ਦਵਾਈਏ ਇਹ ਸਲਾਹ ਕਰਕੇ ਮਹਾਤਮਾ ਕੋਲ ਚਲੇ ਗਏ ਆਓ ਜੀ ਕਿਵੇਂ ਆਏ ਹੋ ਜੀ ਇਸ ਪੁਰਖ ਨੇ ਬੜੀ ਪੜ੍ਹਾਈ ਕੀਤੀ ਬੜੇ ਕੋਰਸ ਕੀਤੇ ਬੜੀ ਮਿਹਨਤ ਕੀਤੀ ਆ ਨਵੀਂ ਚੀਜ਼ ਪੈਦਾ ਕੀਤੀ ਹੈ ਦੁਨੀਆਂ ਨੂੰ ਸੁੱਖ ਦੇਣ ਵਾਲੀ ਇਹਨੂੰ ਕੋ ਸਰੂਪਾ ਕੋ ਨਾਮ ਕੋ ਆਸ਼ੀਰਵਾਦ ਦਿਓ ਕਿਤੇ ਜਾਓ ਜੋ ਦੇਣਾ ਦੇ ਦਿਓ ਮੇਰੇ ਕੋਲ ਕਿਉਂ ਆਏ ਹੋ ਇਹ ਤੁਹਾਡੇ ਹੱਥੋਂ ਦਵਾਉਣਾ ਹੈ ਤੇ ਜ਼ਰੂਰ ਮੇਰੇ ਕੋਲ ਦਵਾਉਣਾ ਤੇ ਲਿਆਓ ਫਿਰ ਸਵਾਹ ਦੋ ਬੋਕੇ ਦੇ ਸਿਰ ਚ ਪਾ ਰਹੇ ਹਾਂ ਹੈਰਾਨ ਹੋ ਗਏ ਕਿ ਇਹਨੇ ਤੇ ਮਿਹਨਤ ਬੜੀ ਕੀਤੀ ਸੀ ਦਬਾਕ ਬੜਾ ਮਾਰਿਆ ਹੈ ਤੁਸੀਂ ਇਹ ਕੀ ਕਹਿ ਦਿੱਤਾ ਕਹਿੰਦੇ ਫਿਰ ਜੀ ਇੰਨੀ ਮਿਹਨਤ ਇੰਨਾ ਦਿਮਾਗ ਇਸ ਪਾਸੇ ਲਾਉਂਦਾ ਰੱਬ ਨੂੰ ਮਿਲਣ ਲਈ ਤੇ ਕੋਲਾਂ ਤਾਰ ਲੈਂਦਾ ਤੇ ਦੁਨੀਆਂ ਵੀ ਤਾਰ ਦਿੰਦਾ ਸਾਰੀ ਉਮਰ ਇਸ ਪਾਸੇ ਲਾ ਤੀ ਤੇ ਗਾਂਹ ਲਾ ਦਊ ਚੰਗੀ ਗੱਲ ਹੈ ਮਿਹਨਤ ਕਰਨੀ ਮਾੜੀ ਗੱਲ ਨਹੀਂ ਰੱਬ ਦਾ ਨਾਂ ਸੁਪਨੇ ਵੀ ਨਹੀਂ ਕਦੇ ਯਾਦ ਨਹੀਂ ਸਵੇਰੇ ਵੀ ਨਹੀਂ ਸ਼ਾਮੀ ਵੀ ਨਹੀਂ ਸੰਗਤ ਲਈ ਸਮਾਂ ਹੀ ਨਹੀਂ ਕੁਲਤਾਨ ਹੀ ਹੋਏ ਰਹਿਣਾ ਧੰਦਿਆਂ ਵਿਚ ਕੋਈ ਪ੍ਰਾਪਤੀ ਨਹੀਂ ਜੀਆਂ ਨੂੰ ਬਣਾਉਣ ਵਾਲਾ ਧਿਆਨ ਦੇਵੋ ਇੰਨੇ ਛੋਟੇ ਜੀ ਬਣਾਏ ਅੱਖਾਂ ਨਾਲ ਦਿਸਦੇ ਨਹੀਂ ਸ਼ੀਸ਼ੇ ਨਾਲ ਵੇਖਣੇ ਪੈਂਦੇ ਹੈ ਇੰਨੇ ਛੋਟੇ ਜੀ ਉਹ ਤੁਰੇ ਵੀ ਫਿਰਦੇ ਹੈ ਤੁਰਦੇ ਤਾਂ ਹੀ ਜੇ ਲੱਤਾਂ ਹਨ ਪੈਰ ਹੈ ਤੇ ਉੱਡ ਵੀ ਜਾਂਦੇ ਨੇ ਖੰਭ ਹੋਣਗੇ ਤੇ ਉਹ ਵੇਖਦੇ ਵੀ ਅੱਖਾਂ ਹੋਣਗੀਆਂ ਪੇਟ ਵੀ ਹੋਵੇਗਾ ਔਲਾਦ ਵੀ ਪੈਦਾ ਕਰਦੇ ਨੇ ਕਿਸੇ ਸਾਇੰਸਦਾਨ ਕਿਸੇ ਡਾਕਟਰ ਕਿਸੇ ਬੰਦੇ ਕੋਲ ਇਹ ਸ਼ਕਤੀ ਹੈ ਏਡੀ ਛੋਟੀ ਕੋਈ ਮਸ਼ੀਨਰੀ ਬਣਾ ਦੇਵੇ ਜਿਹੜੀ ਤੁਰੀ ਫਿਰੇ ਤੇ ਹਰਕਤ ਕਰਦੀ ਫਿਰੇ ਹੈ ਕਿਸੇ ਚ ਬਲ ਉਹ ਜੰਮਦੇ ਵੀ ਹੈ ਤੇ ਮਰਦੇ ਵੀ ਹੈ ਕੌਣ ਵੀ ਇਸ ਕਰੂ ਕਿਹਦੇ ਵਿੱਚ ਬਲ ਹੈ ਤੇ ਕਿਹੜਾ ਕਰ ਸਕਦਾ ਹੈ ਛੋਟੇ ਜੀ ਤੇ ਵੱਡੇ ਜੰਤ ਵੱਡੇ ਵੱਡੇ ਜੰਤੂ ਹਾਥੀਆਂ ਵਰਗੇ ਉਸ ਤੋਂ ਵੱਡੇ ਵੱਡੇ ਸਭ ਤਿਸ ਦੇ ਕੀੜੀ ਤੋਂ ਲੈ ਕੇ ਹਾਥੀ ਸਭ ਤੇਰੇ ਤੇਰੇ ਬਣਾਏ ਹੋਏ ਮਹਾਰਾਜ ਸਾਹਿਬ ਤੇ ਸਭ ਦੀ ਪ੍ਰਤਪਾਲਣਾ ਵੀ ਤੂੰ ਹੀ ਕਰਨ ਵਾਲਾ ਤੇ ਕਰ ਰਿਹਾ ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ ਸਭਨਾ ਦਾ ਮਹਾਰਾਜ ਸਾਹਿਬ ਮਾਲਕ ਤੂੰ ਆਪ ਹੀ ਹੈ ਹੇ ਨਿਰੰਕਾਰ
ਮੰਦਾ ਕਿਸਨੋ ਆਖੀਐ ਜੇ ਦੂਜਾ ਹੋਈ
ਦੂਜਾ ਤੇਰੇ ਤੋਂ ਬਿਨਾ ਹੋਰ ਕੋਈ ਹੋਵੇ ਤੇ ਕਿਸੇ ਨੂੰ ਮੰਦਾ ਆਖੀਏ ਸਭ ਨੂੰ ਤੇ ਤੂੰ ਬਣਾਇਆ ਤੇ ਮੰਦੇ ਕਰਮ ਕਿਉਂ ਜੀਵ ਕਰਦੇ ਹੈ ਸੋ ਉਹਨਾਂ ਦੇ ਕਰਮ ਮਾੜੇ ਹੈ ਗਾਹੋ ਜਾ ਮੁੱਢ ਬਣੀ ਜਾਂਦਾ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀਤ ਮਾਰੇ ਸਾਰੇ ਤੇਰੇ ਨੇ ਬੁਰਾ ਕੌਣ ਤੇ ਮਾੜਾ ਕੌਣ ਜੀਵ ਜੰਤੂ ਕੋਈ ਮਾੜਾ ਚੰਗਾ ਨਹੀਂ ਕਰਮ ਮਾੜੇ ਚੰਗੇ ਤੇ ਉਹ ਵੀ ਉਹਨਾਂ ਦੇ ਕਰਮ ਅਨੁਸਾਰ ਹੀ ਸੁਭਾਅ ਉਹਨਾਂ ਨੂੰ ਮਿਲਿਆ ਕਿਨੂੰ ਮੰਦਾ ਆਖੀਏ ਜੇ ਦੂਜਾ ਹੋਈ ਹੋਰ ਦੂਜਾ ਹੈ ਹੀ ਕੋਈ ਨੀ ਤੇਰੇ ਤੋਂ ਬਿਨਾਂ ਕਰਮ ਅਨੁਸਾਰ ਸੁਭਾਅ ਉਹ ਜਿਹਾ ਦੇ ਦਿੰਦਾ ਸਿਆਣਿਆਂ ਦਾ ਖਾਣ ਹੈ ਰੱਬ ਨਾ ਡਾਂਗੀ ਮਾਰਦਾ ਮਤ ਅਵੱਲੀ ਦੇ ਡਾਂਗ ਲੈ ਕੇ ਨੀ ਕਿਸੇ ਨੂੰ ਕੁੱਟਦਾ ਮਾਰਦਾ ਪੁੱਠੀ ਮਾਤੀ ਦੇ ਦਿੰਦਾ ਹੈ ਉਹਦਾ ਕਰਮ ਹੀ ਇਹੋ ਜਿਹੇ ਨੇ ਉਹ ਭਾ ਇਸ ਪ੍ਰਕਾਰ ਉਹਨੂੰ ਸਜਾਵਾਂ ਮਿਲ ਜਾਂਦੀਆਂ ਹੈ ਇਵੇਂ ਆਪ ਜੀ ਕਹਿੰਦੇ ਹਨ
ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ
ਸਾਰਿਆਂ ਦੇ ਸਿਰ ਬਸਿਰ ਜਿਹੜੀ ਕਾਰ ਚੱਲ ਰਹੀ ਹੈ ਨਾ ਇਹ ਹੁਕਮ ਕਰਤੇ ਪੁਰਖ ਦਾ ਵਰਤ ਰਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪੈਬ ਅਗਰ ਕਦੇ ਸਦਵਾਓ ਪੈਬ ਚੱਲੇ ਲੱਖ ਦਰਿਆਓ ਪੈਬ ਚ ਸੂਰਜ ਪੈਬ ਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਚੰਦਰਮਾ ਸੂਰਜ ਵੀ ਭੈ ਵਿਚ ਨੇ ਸਾਰੇ ਦਰਿਆ ਧਰਤੀ ਆਕਾਸ਼ ਸੁਮਜੀ ਜੰਤੂ ਉਹਦੇ ਭੈ ਵਿਚ ਹੀ ਨੇ ਸਦਗਤੀ ਕਰਨ ਵਾਲੀ ਹਵਾ ਵੀ ਉਹਦੇ ਭੈ ਵਿਚ ਹੀ ਹੈ ਕਿਹੜੀ ਵਸਤੂ ਜਿਹੜੀ ਉਹਦੇ ਭੈ ਵਿਚ ਨਹੀਂ ਉਹਦੇ ਹੁਕਮ ਵਿਚ ਨਹੀਂ ਸਾਰੇ ਦੇ ਸਿਰ ਬਸਿਰ ਕਾਰ ਉਹਨੇ ਲਿਖੀ ਹੋਈ ਹੈ ਕਿਰਤ ਲਿਖੀ ਹੋਈ ਹੈ ਆਪ ਹੀ ਕਰਵਾਉਣ ਵਾਲਾ ਹੈ ਬ੍ਰਹਮ ਵਸਤਾ ਦੇ ਮਾਲਕ ਰਾਮ ਕੌਰ ਜੀ ਬਾਬੇ ਬੁੱਢੇ ਜੀ ਦੀ ਅਣਸ ਵਿਚੋਂ ਆਨੰਦਪੁਰ ਸਾਹਿਬ ਰਹਿ ਰਹੇ ਕਲਗੀਧਰ ਬੇਦਾਂ ਤੇ ਪਾਠ ਹੋ ਰਿਹਾ ਸੁਖਮਨੀ ਸਾਹਿਬ ਜੀ ਦਾ ਅੱਠਵੀਂ ਅਸ਼ਟਪਦੀ ਆਈ ਹੈ ਬ੍ਰਹਮ ਗਿਆਨੀ ਦੀ ਮਹਿਮਾ ਬੜਾ ਹੁਕਮ ਬੜਾ ਸੁੰਦਰ ਪਾਠ ਸੁਣਿਆ ਬ੍ਰਹਮ ਗਿਆਨੀ ਦੀ ਮਹਿਮਾ ਅੱਠਵੀਂ ਅਸ਼ਟਪਦੀ ਵਿਚੋਂ ਤਾਂ ਮਹਾਰਾਜ ਸਾਹਿਬ ਦੀ ਮਾਤਾ ਗੁਜਰੀ ਗੁਜਰ ਕੌਰ ਜੀ ਕਹਿਣ ਲੱਗੇ ਇਹੋ ਜਿਹੀ ਹਸਤੀ ਸ਼ਕਤੀ ਦਾ ਮਾਲਕ ਬ੍ਰਹਮ ਗਿਆਨੀ ਹੈ ਕਹਿੰਦੇ ਹਾਂ ਹੈ ਤੇ ਮੈਂ ਦਰਸ਼ਨ ਚਾਹੁੰਦੀ ਹੈ ਤੇ ਫਿਰ ਬ੍ਰਹਮ ਗਿਆਨੀ ਨੂੰ ਛਕਾਉਣ ਲਈ ਪ੍ਰਸ਼ਾਦਾ ਤਿਆਰ ਕਰੋ ਤੇ ਬ੍ਰਹਮ ਗਿਆਨੀ ਆ ਕੇ ਛਕ ਲੈਣਗੇ ਮਾਤਾ ਨੇ ਸੁਰਤੀ ਜੋੜ ਲਈ ਪਰਮੇਸ਼ਰ ਦੇ ਨਾਮ ਨਾਲ ਬ੍ਰਹਮ ਗਿਆਨੀ ਦੀ ਸੇਵਾ ਲਈ ਪ੍ਰਸ਼ਾਦਾ ਤਿਆਰ ਸ਼ੁਰੂ ਕਰ ਲਿਆ ਬਣਾਉਣਾ ਤੇ ਬ੍ਰਹਮ ਗਿਆਨੀ ਬੈਠੇ ਰਵਿਦਾਸ ਡੇਰੇ ਬਾਬੇ ਨਾਨਕ ਦੇ ਨੇੜੇ ਕਿੱਥੇ ਆਨੰਦਪੁਰ ਕਿੰਨਾ ਫਰਕ ਹੈ ਉੱਠ ਕੇ ਤੁਰ ਪਏ ਬ੍ਰਹਮ ਗਿਆਨੀ ਵੀ ਆਨੰਦਪੁਰ ਨੂੰ ਚੱਲੇ ਹੈ ਸੰਗਤਾਂ ਵੀ ਨਾਲ ਹੋ ਗਈਆਂ ਘੋੜੀ ਲੈ ਲਈ ਤੇ ਸਾਨੂੰ ਛੇਤੀ ਹੈ ਥੋੜਾ ਜਿਹਾ ਅੱਗੇ ਹੋ ਕੇ ਤੇ ਅਲੋਪ ਹੋ ਗਏ ਤੇ ਆਨੰਦਪੁਰ ਪ੍ਰਗਟ ਹੋ ਕੇ ਤੁਰ ਕੇ ਏਡੀ ਛੇਤੀ ਆ ਜਾਂਦਾ ਜਾ ਕੇ ਪ੍ਰਗਟ ਹੋ ਗਏ ਚਲੇ ਗਏ ਘਰੇ ਛਕਿਆ ਪ੍ਰਸ਼ਾਦਾ ਖਾ ਜਦੋਂ ਵਾਪਸ ਆਉਣ ਲੱਗੇ ਸਾਖੀ ਛੋਤੀ ਕਰਾਂ ਉਸ ਮੌਕਾ ਤੇ ਪੁੱਛਿਆ ਬ੍ਰਹਮ ਗਿਆਨੀ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਜੀ ਦੱਸੋ ਮੈਨੂੰ ਕੀ ਹੁਕਮ ਹੈ ਤੇ ਬਾਬਾ ਜੀ ਤੁਸੀਂ ਕੀ ਕਰਦੇ ਹੋਏ ਕਰਿਆ ਕਰਦੇ ਹੋ ਗੁਰੂ ਬਾਬਾ ਬੁੱਢੇ ਜੀ ਅਣਸ ਵਿਚੋਂ ਸਨ ਕੀ ਕਰਿਆ ਕਰਦੇ ਹੋ ਜੀ ਮੈਂ ਭਲਾ ਕੀ ਕਰਨਾ ਹੈ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਲਾਵਣ ਹਾਰ ਹੋ ਜਾਂਦੇ ਮੈਂ ਤੇ ਕਾਠ ਦੀ ਕੱਠ ਪੁਤਲੀ ਹੈ ਬੱਪਰੀ ਵਿਚਾਰੀ ਕੀ ਕਰ ਸਕਦੀ ਹੈ ਤੁਸੀਂ ਕਰਵਾਉਂਦੇ ਹੋ ਨੱਕ ਨੱਤ ਖਸ ਵਸ ਕਰ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਸੋ ਮੇਰੇ ਵਿਚ ਕੀ ਬਾਲ ਤੁਸੀਂ ਕਰਵਾ ਰਹੇ ਹੋ ਦੱਸੋ ਮੈਨੂੰ ਕੀ ਹੁਕਮ ਹੈ ਫਿਰ ਤੈਨੂੰ ਹੁਕਮ ਅੰਮ੍ਰਿਤ ਛਕਣ ਦਾ ਹੈ ਫਿਰ ਅੰਮ੍ਰਿਤ ਛਕ ਕੇ ਤੇ ਗੁਰਭਗਤ ਸਿੰਘ ਨਾਂ ਰਖਾਇਆ ਭਾਵੇਂ ਬ੍ਰਹਮ ਵਸਤਾ ਦੇ ਮਾਲਕ ਬਣ ਚੁੱਕੇ ਸੀ ਗੁਪਤ ਪ੍ਰਗਟ ਹੋਣ ਦੀ ਸ਼ਕਤੀ ਵੀ ਸੀ ਪਰ ਸਾਡਾ ਫੈਸਲਾ ਹੋ ਚੁੱਕਾ ਹੈ ਅੰਮ੍ਰਿਤ ਹਰ ਇੱਕ ਨੂੰ ਛਕਣਾ ਹੀ ਪਊ ਯਾਦ ਕਰੋ ਇਸ ਪ੍ਰਕਾਰ ਸਿਰਬ ਸਰਕਾਰ ਹਰਕ ਦੇ ਲਿਖੀ ਹੋਈ ਹੈ ਹੁਕਮ ਸਾਰਿਆਂ ਨੂੰ ਲਾਇਆ ਹੋਇਆ ਹੈ ਭਾਗਾਂ ਵਾਲੇ ਹੁਕਮ ਵਜਾ ਲੈਂਦੇ ਹੈ ਸਾਡੇ ਵਰਗੇ ਹੁਕਮ ਅਦੂਲੀ ਕਰ ਦਿੰਦੇ ਨਮੁਕਰ ਹੋ ਜਾਂਦੇ ਹਨ ਇਵੇਂ ਆਪ ਜੀ ਕਹਿੰਦੇ ਹਨ
ਆਪ ਭਵਾਲੀ ਦਿੱਤੀ ਅੰਨ ਅੰਤਰ ਲੋਭ ਵਿਕਾਰਾ
ਅੰਦਰ ਲੋਭ ਨੇ ਘਰ ਕੀਤਾ ਹੋਇਆ ਜਿਨ੍ਹਾਂ ਦੇ ਅੰਦਰ ਵਿਕਾਰ ਵੱਸਦੇ ਹੈ ਉਹਨਾਂ ਨੂੰ ਭਵਾਲੀ ਦਿੱਤੀ ਹੋਈ ਹੈ ਭਵਾਨਣੀ ਦਿੱਤੀ ਹੋਈ ਹੈ ਧਰਮ ਚ ਪਾਇਆ ਹੋਇਆ 84 ਦੇ ਗੇੜਾ ਕੱਟੀ ਜਾਂਦੇ ਹੈ ਮੁਕਤੀ ਨਹੀਂ ਮਿਲਣੀ ਲੋਭ ਲਹਿਰ ਸਵਾਨ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਵੇ ਗੋ ਲੋਭ ਲਹਿਰ ਸਵਾਨ ਹਲਕ ਹੈ ਹਲਕਿਓ ਸਭੇ ਵਿਗਾਰੇ ਵਿਗਾੜਿਆ ਹੋਇਆ ਦੁਨੀਆਂ ਨੂੰ ਆਪ ਹਲਕੇ ਕੁੱਤੇ ਨੇ ਆਪ ਤਾਂ ਬਿਮਾਰ ਹੋਇਆ ਦੂਜੇ ਵੀ ਕਰੀ ਜਾਂਦਾ ਇਸ ਤੋਂ ਬਚਣਾ ਚਾਹੀਦਾ ਲੋਭਾ ਲੰਪੜ ਸੰਗ ਸਿਰ ਮੋਰ ਹੈ ਅਨਕ ਲਹਿਰੀ ਕਲੋਲ ਤੇ ਆਵੰਤ ਜਵੰਤ ਥਕੰਤ ਜੀ ਅਨਕ ਭਾਂਤ ਬਹੁ ਡੋਲ ਤੇ ਨਟ ਮਿੱਤਰੰਗ ਨਟ ਇਸ਼ਟੰਗ ਨਟ ਮਾਤ ਪਿਤਾ ਤਬ ਲੱਜਿਆ ਆਕਰਨ ਕਰੋ ਰਖਾਰ ਖਾਦੰ ਨਾ ਖਾਣ ਵਾਲਿਆਂ ਵਸਤੂ ਖਾਈ ਜਾਂਦਾ ਨਾ ਕਰੋਧ ਕਰਨ ਵਾਲੇ ਕੰਮ ਕਰੀ ਜਾਂਦਾ ਆਪਣਿਆਂ ਨੂੰ ਠੱਗੀ ਜਾਂਦਾ ਇਹ ਹਾਲਾਤ ਲੋਭੀ ਦੀ ਏ ਸੋ ਵਿਕਾਰ ਅੰਦਰ ਹੈ ਤੇ ਭਵਾਲੀ ਦਿੱਤੀ ਭਵਾਨਣੀ ਦਿੱਤੀ 84 ਦਾ ਗੇੜਾ ਕੱਟੀ ਚੱਲ ਇਵੇਂ ਹਜ਼ੂਰ ਗੁਰੂ ਅਮਰਦਾਸ ਜੀ ਕਹਿੰਦੇ ਹਨ
ਇੱਕ ਆਪੇ ਗੁਰਮੁਖ ਕੀਤੇ ਅੰਨ ਬੂਝਣ ਵਿਚਾਰਾ
ਗੁਰਮੁਖ ਬਣਾ ਲਿਆ ਗੁਰਮੁਖ ਵਸਤਾ ਦੇ ਦਿੱਤੀ ਤੇ ਉਹ ਵਿਚਾਰ ਕਰਦੇ ਨੇ ਤੇ ਬੁੱਝਦੇ ਨੇ ਚੰਗੀ ਤਰ੍ਹਾਂ ਗੱਲ ਨੂੰ ਚਿੱਥਦੇ ਨੇ ਵੀ ਸਹੀ ਕਹਿੰਦੀ ਗੁਰਬਾਣੀ ਸੱਚ ਕਹਿੰਦੀ ਏ ਸਾਨੂੰ ਮੰਨ ਲੈਣਾ ਚਾਹੀਦਾ ਗੁਰਮੁਖ ਬਣ ਕੇ ਤੇ ਭਾਵ ਉਹ ਮੰਨ ਲੈਂਦੇ ਹੈ ਤੇ ਮਨਮੁਖ ਸੁਣੀ ਅਨਸੁਣੀ ਕਰਕੇ ਚਲੇ ਜਾਂਦੇ ਹੈ ਇਸ ਪ੍ਰਕਾਰ ਭਉ ਰਹੋ ਕੇ ਉੱਥੇ ਰਹਿੰਦੇ ਹਨ
ਭਗਤ ਪੀ ਉਹਨਾਂ ਨੂੰ ਬਖਸੀ ਅੰਨ ਅੰਤਰ ਭੰਡਾਰਾ
ਭੰਡਾਰੇ ਭਰੇ ਹੋਏ ਭਗਤੀ ਦੇ ਤੇ ਉਹਨਾਂ ਨੂੰ ਬਖਸ਼ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਕਿਣਕਾਂ ਵਿਚੋਂ ਜਿਸ ਤੇ ਕਿਰਪਾ ਕਰੇ ਮਿਹਰ ਕਰੇ
ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਝੀ ਹੋਈ
ਗਿਆਨੀ ਨੇ ਜਿਹੜੇ ਗਿਆਨਵਾਨ ਜਿਨ੍ਹਾਂ ਨੂੰ ਗਿਆਨ ਹੋ ਗਿਆ ਇਹ ਨੀ ਕਿ ਮੁੱਖ ਤੇ ਦਾਹ ਰੱਖ ਲਿਆ ਤੇ ਗਿਆਨੀ ਨਾ ਪੈ ਗਿਆ ਪਗੜੀ ਬੰਨ ਲਈ ਤੇ ਗਿਆਨੀ ਨਾ ਪੈ ਗਿਆ ਚਾਰ ਗੱਲਾਂ ਕਰ ਲਈਆਂ ਤੇ ਗਿਆਨੀ ਨਾ ਪੈ ਗਿਆ ਸੋ ਇਸ ਪ੍ਰਕਾਰ ਗਿਆਨੀ ਨਹੀਂ ਸੋ ਗਿਆਨਵਾਨ ਅੰਦਰ ਜਿਨ੍ਹਾਂ ਨੂੰ ਗਿਆਨ ਹੈ ਸੋ ਅੰਦਰ ਗਿਆਨ ਹੋ ਗਿਆ ਪੈਦਾ ਹੋ ਗਿਆ ਹੈ ਇਸ ਜੋ ਨਿਗੁਰਾ ਬਹੁ ਬਾਤਾਂ ਜਾਣੇ ਉਹ ਹਰ ਦਰਗੇ ਹੈ ਭ੍ਰਸ਼ਟੀ ਉਹ ਗਿਆਨੀ ਹੈ ਇਹੋ ਜਿਹਾ ਗਿਆਨੀ ਨਹੀਂ ਗਿਆਨੀਆਂ ਨੂੰ ਸੱਚ ਸਭ ਸੱਚ ਹੈ ਉਹ ਸੱਚ ਕਰਕੇ ਮੰਨਦੇ ਨੇ ਸੱਚ ਸੋਝੀ ਹੋਈ ਸੱਚੀ ਸੋਝੀ ਸੱਚਾ ਗਿਆਨ ਹੋ ਗਿਆ ਤੇ ਦੂਜਿਆਂ ਨੂੰ ਗਿਆਨ ਦਿੰਦੇ ਸਮਝਾ ਦਿੰਦੇ ਹਨ
ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਣਨ ਸੋਈ
ਸੱਚ ਨੂੰ ਜਾਣ ਲੈਂਦੇ ਨੇ ਕਿਸੇ ਦੇ ਭੁਲਾਇਆ ਭੁੱਲਦੇ ਨੀ ਭੁਲੇਖਾ ਪਾਉਣ ਵਾਲੇ ਜਿੰਨੇ ਮਰਜ਼ੀ ਆ ਜਾਣ ਅੰਦਰ ਪਰਮੇਸ਼ਰ ਦਾ ਨਾਮ ਜੋ ਵੱਸਦਾ ਹੈ ਆਤਮਾ ਪਵਿੱਤਰ ਜੋ ਹੋਈ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਆਏ ਰਾਮ ਮਨ ਚ ਵਸਦਾ ਕੌਣ ਠੱਗ ਸਕਦਾ ਕੌਣ ਭੁਲੇਖਾ ਪਾ ਸਕਦਾ ਕੌਣ ਤਬਲਾ ਲਾ ਸਕਦਾ ਹੈ ਜਿੰਨੇ ਮਰਜ਼ੀ ਤੁਰੇ ਫਿਰਨ ਉਹ ਭੁਲਾਏ ਕਿਸੇ ਦੇ ਨਾ ਭੁੱਲਣੀ ਨਹੀਂ ਭੁੱਲਦੇ ਨਹੀਂ ਭੁਲੇਖੇ ਚ ਪੈਂਦੇ ਨਹੀਂ ਭਰਮ ਵਹਿਮ ਚ ਪੈਂਦੇ ਸੱਚ ਨੂੰ ਜਾਣਦੇ ਨੇ ਜਿਹੜਾ ਸੋਈ ਪਰਮੇਸ਼ਰ ਨਿਰੰਕਾਰ ਨੂੰ ਮੁੱਖ ਰੱਖਦੇ ਹਨ
ਕਾਰ ਮੈਂ ਪੰਚ ਵਰਤ ਦੇ ਪੰਚ ਵਿਚਾਰੀ
ਘਰ ਵਿਚ ਪੰਜ ਵਰਤ ਦੇ ਗਿਆਨ ਇੰਦਰੇ ਪੰਜੇ ਗਿਆਨਵਾਨ ਹੋ ਗਏ ਨੇ ਨੇਤਰਾਂ ਨੂੰ ਗਿਆਨ ਵੇਖਣ ਦਾ ਕੰਨਾਂ ਨੂੰ ਗਿਆਨ ਸੁਣਨ ਦਾ ਤੇ ਭਾਵ ਨਾਸਕਾਂ ਨੂੰ ਗਿਆਨ ਸੁਭਣ ਦਾ ਤੇ ਚਬੜੀ ਨੂੰ ਗਿਆਨ ਤੱਤੇ ਠੰਡੇ ਦਾ ਆਪਾਂ ਆਪਣਾ ਕਰਮ ਇਹ ਗਿਆਨ ਇੰਦਰੇ ਕਰਦੇ ਨੇ ਕੰਨਾਂ ਤੋਂ ਬਿਨਾਂ ਕੋਈ ਸੁਣ ਨਹੀਂ ਸਕਦਾ ਨੇਤਰਾਂ ਤੋਂ ਬਿਨਾਂ ਕੋਈ ਵੇਖ ਨਹੀਂ ਸਕਦਾ ਨਾਸਕਾਂ ਤੋਂ ਬਿਨਾਂ ਕੋਈ ਸੁੰਘ ਨਹੀਂ ਸਕਦਾ ਤੇ ਖਲੜੀ ਤੋਂ ਬਿਨਾਂ ਠੰਡੇ ਤੱਤੇ ਦਾ ਪਤਾ ਨਹੀਂ ਲੱਗਦਾ ਤੇ ਰਸਨਾ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ ਪੰਜਾਂ ਹੀ ਗਿਆਨ ਇੰਦਰਿਆਂ ਨੂੰ ਗਿਆਨ ਹੋ ਗਿਆ ਵੀ ਗਲਤ ਸੁਣਨਾ ਵੀ ਨਹੀਂ ਤੇ ਨੇਤਰਾਂ ਨੂੰ ਗਿਆਨ ਹੋ ਗਿਆ ਵੀ ਗਲਤ ਵੇਖਣਾ ਨਹੀਂ ਤੇ ਨਾਸਕਾਂ ਨੂੰ ਗਿਆਨ ਹੋ ਗਿਆ ਵੀ ਉਹ ਸੁਗੰਧਾਂ ਨਹੀਂ ਲਾਉਣੀਆਂ ਜਿਹੜੀਆਂ ਵਿਕਾਰ ਪੈਦਾ ਕਰਨ ਅਨਕ ਸੁਗੰਧਤ ਤਨ ਮੈਂ ਲਾਵੋ ਉਹ ਸੁੱਖ ਤਿਲ ਸਮਾਨ ਨਹੀਂ ਪਾਵੋ ਬਾਣੀ ਦੀ ਪੰਕਤੀ ਹੈ ਰਸਨਾ ਨੂੰ ਗਿਆਨ ਹੋ ਗਿਆ ਵੀ ਗਲਤ ਬੋਲਣਾ ਨਹੀਂ ਸੱਚਾ ਤੇ ਮਿੱਠਾ ਬੋਲਣਾ ਹੈ ਇਸ ਪ੍ਰਕਾਰ ਪੰਜੇ ਗਿਆਨ ਅੰਦਰੇ ਗਿਆਨ ਹੋ ਗਿਆ ਵਰਤਦੇ ਨੇ ਅੰਦਰ ਪੰਚੇ ਵਿਚਾਰਾ ਵਿਚਾਰ ਕਰਦੇ ਨੇ ਆਮ ਮੁਹਾਰੇ ਨਹੀਂ ਇਹਨਾਂ ਨੂੰ ਸੁਖਲੇ ਨਹੀਂ ਛੱਡਿਆ ਇਵੇਂ ਆਪ ਜੀ ਕਹਿੰਦੇ ਹਨ
ਨਾਨਕ ਬਿਨ ਸਤਿਗੁਰ ਵਸ ਨਾ ਆਵਣੀ ਨਾਮ ਹਉਮੈ ਮਾਰੀ
ਮਹਾਰਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਤੀਜੀ ਜੋਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਬਿਨ ਨਾਨਕ ਬਿਨ ਸਤਿਗੁਰ ਸੋ ਬਿਨਾਂ ਸਤਿਗੁਰ ਵਸ ਨਾ ਆਵਣੀ ਬਿਨਾਂ ਗੁਰੂ ਦੇ ਚਰਨੀ ਲੱਗਣ ਤੋਂ ਬਿਨਾਂ ਗੁਰੂ ਉਪਦੇਸ਼ ਸੁਣਨ ਤੋਂ ਬਿਨਾਂ ਉਪਦੇਸ਼ ਕਮਾਉਣ ਤੋਂ ਇਹ ਪੰਜੇ ਗਿਆਨ ਇੰਦਰੇ ਵਾਸ ਵਿਚ ਆਉਣਗੇ ਨਹੀਂ ਰਸਨਾ ਨੇ ਕਹਿਣਾ ਮੰਨਣਾ ਤੇ ਨਹੀਂ ਕੰਨਾਂ ਨੇ ਆਖਾਂ ਮੰਨਣਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਗਤ ਗੀਤ ਨਾਤ ਗਾਵਤ ਬੋਲਤ ਬੋਲ ਉਜਾਏ ਗਲਤ ਸੁਣੀ ਜਾਣਾ ਗਲਤੀ ਬੋਲੀ ਜਾਣਾ ਗਲਤੀ ਛੱਗੀ ਜਾਣਾ ਗਲਤੀ ਵੇਖੀ ਜਾਣਾ ਤੇ ਗਲਤੀ ਸਵਰ ਚਮਰੀ ਦਾ ਕਰੀ ਜਾਣਾ ਬਿਨਾਂ ਗੁਰੂ ਤੋਂ ਗਿਆਨ ਇੰਦਰੇ ਵਾਸ ਵਿਚ ਨਹੀਂ ਆਉਂਦੇ ਆ ਜਾਂਦੇ ਤੇ ਗੁਰੂ ਕਿਰਪਾ ਕਰੇ ਤੇ ਗੁਰੂ ਦਾ ਨਾਮ ਹੀ ਜਿਹਨੇ ਹਉਮੈ ਨੂੰ ਮਾਰ ਦਿੱਤਾ ਹਉਮੈ ਤੋਂ ਹੀ ਸ਼ਬਦ ਆਰੰਭ ਕੀਤਾ ਸੀ ਹਜ਼ੂਰ ਨੇ ਹਉਮੈ ਆਖਰੀ ਪੰਕਤੀ ਤੋਂ ਸਮਾਪਤੀ ਕਰ ਦਿੱਤੀ ਹੈ ਤੰਤਾ ਯੋਗ ਹਵੀਰ ਮਾਈ ਭਾਈ ਗੁਰੂ ਚਰਨਾਂ ਚ ਆ ਕੇ ਤੇ ਪਰਮੇਸ਼ਰ ਦਾ ਨਾਮ ਤੇ ਨਾਮ ਰੂਪੀ ਕਥਾ ਔਰ ਕੀਰਤਨ ਸੁਣਦੇ ਹੋ ਇਹਨੂੰ ਫਿਰ ਮਨ ਚ ਵਸਾਓ ਤੇ ਮੰਨਣਾ ਕਰੋ ਫਿਰ ਹੋ ਜਾਵਾਂਗੇ ਪੰਡ ਸੁਣਨ ਵਾਲੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪ ਤੇ ਮੇਲੇ ਆਓ ਭੋਗ ਪਾਈਏ ਗੁਰੂ ਬਖਸ਼ੀ ਫਤਿਹ ਗਜਾਈਏ ਜੀ
ਕਾਰ ਮੈਂ ਪੰਚ ਵਰਤ ਦੇ ਪੰਚ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨਾ ਆਵਣੀ ਨਾਮ ਹਉਮੈ ਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।